प्रगट होए ताही कुल को नाम पुन द्वादश गोरिंड को मेरी है प्रणाम।
प्रेम दान सो बंधन तरे बिछरत बहुर त्याग को करे दोनों जन एक पाटी पड़े मिल सबके मन लेवत कडे।
सतगुरु पातशाह जी दे परम पवित्र दरबार दी हाजरी भरदे होए सतसंगी जनों श्रवणा करके उस सतगुरु पातशाह जी दा परम पवित्र इतिहास श्रवण कर रहे हां। कल आप जी बड़ा ही वधिया श्रवण कीता सी जिस दे विच उस सतगुरु दे नाल प्यार दे बारे कुछ झलक मिली सी के प्यार किवें जिहा हुंदा है। कुछ अर्जा करन तो पहला आपां उस सतगुरु नूं धन कहिए जो इस जीव नूं प्रेम दी दात दिंदा है। जे कहिया जावे कि प्रेम सतगुरु नाल करना अपने वस ते याद रखना ए वस दी चीज नहीं, एक अजिही सुनहरी दात है। जदों ओ सतगुरु अपने सिख दी झोली विच ए दात पा देवे ते इस प्रेम दी दात नूं प्राप्त करन वाला इंसान उस दे रंग विच रंगिया जांदा है और परमेश्वर ही बन जांदा है। आओ सारे जाने सतगुरु पासों ए मंग मंगीए, मंग मंगदे होए उस नूं धन कहिए कि सतगुरु कृपा करो साडे वी बख्शिश अजिही करो कि हिरदिआं दे विच तेरा प्यार आ के वस जावे, असीं अजिहे बन जाइए जिस तरह दे तुहानूं चंगे लगदे हां ते कोई रसना वांझी ना रहे। जितने भी उस सतगुरु दे इस इतिहास नूं श्रवण कर रहे हां सारे ही गज के कहो धन श्री सतगुरु नानक देव जी सच्चे पातशाह।
सतगुरु नानक देव सच्चे
रसना नूं फिर पवित्र करो, गज के कहो धन श्री सतगुरु जगजीत सिंह जी सच्चे पातशाह। हाजरा हजूर सतगुरु जी नूं याद करिए जिन्हां दी कृपा सदका असी अजिहे सुख लै रहे हां। इत्याद जिस तरह दा एक कठन समा है, मैनूं याद है कि हजूर पातशाह जी दे श्री मुख तों इह बड़े वधिया फरमान श्रवण कीता सी, बड़ा वधिया उपदेश श्रवण कीता कि सतगुरु जी बचन कर रहे ने कि साध संगत जीओ अज दा समा ऐसा है कि जदों निंदिया बड़ी ही स्वाद लगती है, चंगी लगती है, क्योंकि जैसा समा होवे और उस समय दे विच वाली चीज ज्यादा प्रफुल्लत हुंदी है। और कलयुग है ही अजिहा, ये रुत है पाप दी, रुत है अपराध दी, रुत है निंदिया चुगली दी, और जेड़ा बीज इस रुत विच बीजिया जाएगा वह जल्दी प्रफुल्लत हुंदा है। मेरा भाव है निंदिया तो जदों निंदिया हुंदी है उस वक्त इंसान कितना ही करमी धर्मी क्यों ना होवे उहदा भी जी करदा है मैं भी सुन लवां, ते उस सतगुरु दी कृपा है फिर भी जो बच के बैठे हां उस दी कृपा सदका है। उस नूं धन कहिए गज के कहो धन श्री सतगुरु उदय सिंह जी सच्चे पातशाह। कल आप जी श्रवण कर रहे सी कि सतगुर मित्र मेरा बाल सखाई, गुरबाणी दा वाक है। जिथे उस सतगुरु नूं सतगुरु कहिया है भाव जो सच्चा गुरु है, किते उस नूं मुक्ति दा दाता कहिया और किते ए वी कहिया कि ओ मेरा मित्र है। कदों तो मित्र जी बाल सखाई, बचपन तो ही उस नाल मेरी मित्रता है। बचपन दे नालों भी जे मैं ए कमां कि जन्म तो भी पहला दी मित्रता है ते बड़ा वधिया है। ਜਦੋਂ ਇਨਸਾਨ ਮਾਤਾ ਦੇ ਗਰਭ ਵਿੱਚ ਹੈ, ਸਿਰ ਤਲੇ ਪੈਰ ਉੱਪਰੇ ਵਸੰਦੋ ਕਹ ਥੜੈ ਥਾਇ ਨਾਨਕ, ਸੋ ਧਣੀ ਕਿਉਂ ਵਿਸਾਰਿਓ, ਉਧਰ ਹੈ ਜਿਸ ਦੇ ਨਾਏ। ਸਤਿਗੁਰੂ ਜੀ ਇਸ ਜੀਵ ਨੂੰ ਕਹਿੰਦੇ ਨੇ ਕਿ ਤੂੰ ਬਹੁਤ ਹੀ ਜ਼ਿਆਦਾ ਅਜਿਹਾ ਹੈ ਕਿ ਲੂਣ ਖਾਏ ਕਰਹਿ ਹਰਾਮ ਖੋਰੀ, ਤੂੰ ਹਰਾਮ ਖੋਰੀ ਕਰਦਾ ਹੈ ਆਪਣੇ ਮਾਲਕ ਦੇ ਨਾਲ। ਤੇ ਇਹ ਜੀਵ ਨੇ ਪੁੱਛਿਆ ਕਿਹੜੀ ਹਰਾਮ ਖੋਰੀ, ਮੈਂ ਕੀ ਅਜਿਹਾ ਕੀਤਾ। ਤੇ ਸਤਿਗੁਰੂ ਪਾਤਸ਼ਾਹ ਜੀ ਬੜਾ ਵਧੀਆ ਉਪਦੇਸ਼ ਦਿੰਦੇ ਨੇ, ਕਹਿੰਦੇ ਨੇ ਜਦੋਂ ਮਾਤਾ ਦੇ ਗਰਭ ਵਿੱਚ ਤੂੰ ਸੈਂ, ਉਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਕਹਿੰਦੇ ਨੇ ਕਿ ਕੋਰੜ ਮੋਠ ਵੀ ਜਦੋਂ ਪੇਟ ਵਿੱਚ ਇਨਸਾਨ ਦੇ ਚਲਾ ਜਾਵੇ, ਉਸ ਦਾ ਵੀ ਮਲੀਆ ਮੀਟ ਬਣ ਜਾਂਦਾ ਹੈ। ਔਰ ਕੋਰੜ ਮੋਠ ਬਾਰੇ ਦੱਸਿਆ ਜਾਂਦਾ ਹੈ ਕਿ ਉੱਬਲਦੇ ਪਾਣੀ ਵਿੱਚ ਸੁੱਟ ਦਈਏ ਤੇ ਉੱਥੇ ਗਲਦਾ ਨਹੀਂ, ਪਰ ਪੇਟ ਦੇ ਅੰਦਰ ਅਜਿਹੀ ਅੱਗ ਹੈ ਜੋ ਉਸ ਕੋਰੜ ਮੋਠ ਨੂੰ ਵੀ ਗਲ ਦਿੰਦੀ ਹੈ। ਪਰ ਹੇ ਜੀਵ, ਤੂੰ ਮਾਤਾ ਦੇ ਗਰਭ ਵਿੱਚ ਸੀ, ਉਸ ਅਗਨੀ ਦੇ ਵਿੱਚ ਵੀ ਤੈਨੂੰ ਜਿਸ ਕਰਤੇ ਪੁਰਖ ਨੇ, ਅਕਾਲ ਪੁਰਖ ਨੇ ਰੱਖਿਆ, ਉਹਨੂੰ ਹੀ ਵਿਸਾਰ ਦਿੰਦਾ ਹੈ। ਇਨਸਾਨ ਦੀ ਫਿਤਰਤ ਹੀ ਅਜਿਹੀ ਹੈ। ਪਰ ਜਿਨ੍ਹਾਂ ਲੋਕਾਂ ਨੇ ਉਸ ਸਤਿਗੁਰੂ ਨਾਲ ਪਿਆਰ ਪਾਇਆ, ਚਾਹੇ ਉਹ ਸਰੀਰਕ ਤੌਰ ਤੇ ਸੀ ਜਾਂ ਅੰਦਰੂਨੀ ਤੌਰ ਤੇ, ਫਿਰ ਜਦੋਂ ਇਹਨਾਂ ਦਾ ਵਿਛੋੜਾ ਹੁੰਦਾ ਹੈ ਤੇ ਉਸ ਵਕਤ ਦਾ ਹਾਲ ਕੁਛ ਅਜਿਹਾ ਹੈ ਜੈਸਾ ਆਪ ਜੀ ਕੱਲ ਸ਼੍ਰਵਣ ਕਰ ਰਹੇ ਸੀ। ਆਪ ਨੇ ਕੱਲ ਸ਼੍ਰਵਣ ਕੀਤਾ ਸੀ ਜਦੋਂ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸ੍ਰੀ ਪਟਨਾ ਸਾਹਿਬ ਨੂੰ ਛੱਡ ਕੇ ਹੁਣ ਸ੍ਰੀ ਆਨੰਦਪੁਰ ਸਾਹਿਬ ਜਾਣ ਦੀ ਤਿਆਰੀ ਵਿੱਚ ਨੇ। ਹੁਣ ਜਿਹੜੇ ਸੰਗੀ ਮਿੱਤਰ ਸਨ ਜਿਨ੍ਹਾਂ ਦੇ ਨਾਲ ਬਚਪਨ ਸਾਰਾ ਖੇਡ ਕੇ ਗੁਜ਼ਾਰਿਆ, ਉਹਨਾਂ ਨੂੰ ਅਜਿਹੇ ਕੌਤਕ ਕਰਕੇ ਆਨੰਦ ਵਿਭੋਰ ਕੀਤਾ ਕਿ ਜਿਹੜੇ ਆਮ ਇਨਸਾਨ ਨਹੀਂ ਕਰਦਾ, ਅਵਤਾਰੀ ਪੁਰਖ ਹੀ ਕਰਦਾ ਹੈ। ਅਜਿਹੀ ਕਿਰਪਾ ਹੈ ਜਦੋਂ ਹੁਣ ਇਹ ਜਾ ਰਹੇ ਨੇ ਤੇ ਇੱਥੇ ਆ ਕੇ ਉਹਨਾਂ ਬਾਲਕਾਂ ਨੇ, ਮਿੱਤਰਾਂ ਨੇ ਕੀ ਕਹਿਆ ਕਿ ਤੁਹਾਡਾ ਤੇ ਭਗਵਾਨ ਕ੍ਰਿਸ਼ਨ ਦਾ ਇੱਕੋ ਜਿਹਾ ਹੀ ਕੰਮ ਹੈ। ਹੁਣ ਉਸ ਵਕਤ ਸੁਣਨ ਵਾਲੇ ਸੁਣ ਰਹੇ ਸੀ ਭਗਵਾਨ ਕ੍ਰਿਸ਼ਨ ਨੇ ਅਜਿਹਾ ਕੀ ਕੀਤਾ ਜੋ ਸ੍ਰੀ ਸਤਿਗੁਰੂ ਦਸ਼ਮੇਸ਼ ਪਾਤਸ਼ਾਹ ਕਰ ਰਹੇ ਨੇ। ਤੇ ਮਿੱਤਰਾਂ ਨੇ ਕਹਿਆ, ਉਹਨਾਂ ਨੂੰ ਵੀ ਗੋਬਿੰਦ ਕਹਿਆ ਜਾਂਦਾ ਹੈ, ਤੁਹਾਨੂੰ ਵੀ ਗੋਬਿੰਦ, ਉਹ ਵੀ ਆਪਣੇ ਸੰਗੀ ਸਾਥੀਆਂ ਨੂੰ ਛੱਡ ਕੇ ਤੁਰ ਗਏ ਸੀ ਤੇ ਤੁਸੀਂ ਵੀ ਛੱਡ ਕੇ ਚੱਲੇ ਹੋ, ਇਸ ਕਰਕੇ ਦੋਵੇਂ ਇੱਕੋ ਜਿਹੇ ਹੋ। ਸੋ ਕਿਵੇਂ ਹੁਣ ਕਵੀ ਜੀ ਇਸ ਇਤਿਹਾਸ ਨੂੰ ਅੱਗੇ ਵਰਣਨ ਕਰਦੇ ਹਨ, ਇੱਥੋਂ ਕੁ ਆਪ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਾਂ। ਉੱਥੋਂ ਹੀ
ਪ੍ਰੇਮ ਦਾਨ ਸੋ ਬੰਧਨ ਧਰੇ, ਬਿਛੜਤ ਤਿਆਗ ਬਹੁਰ ਤਿਆਗ ਕੋ ਕਰੇ।
ਉਸ ਵਕਤ ਬਾਲਕ ਕਹਿ ਰਹੇ ਨੇ, ਮਿੱਤਰ ਸਾਰੇ ਕਹਿੰਦੇ ਨੇ ਕਿ ਤੁਸੀਂ ਅਜਿਹੀ ਕਿਰਪਾ ਕੀਤੀ, ਪਹਿਲਾਂ ਤੇ ਪ੍ਰੇਮ ਦਾ ਦਾਨ ਦਿੱਤਾ, ਪ੍ਰੇਮ ਦਾ ਦਾਨ ਅਜਿਹਾ ਦਿੱਤਾ ਕਿ ਸਾਨੂੰ ਪ੍ਰੇਮ ਦੇ ਬੰਧਨ ਵਿੱਚ ਬੰਨ ਕੇ, ਤੇ ਹੁਣ ਕੀ ਕਰਦੇ ਹੋ, ਵਿਛੜ ਰਹੇ ਹੋ।
ਦੋਨੋ ਜਨ ਇੱਕ ਪਾਟੀ ਪੜੇ।
ਤੇ ਫਿਰ ਇੱਥੇ ਆ ਕੇ ਬੜਾ ਹੀ ਉਹਨਾਂ ਦੇ ਹਿਰਦੇ ਦੀ ਜਿਹੜੀ ਹੂਕ ਸੀ, ਜਿਹੜਾ ਵਿਛੋੜਾ ਸੀ, ਉਹ ਇੱਕ ਲਫ਼ਜ਼ ਬਣ ਕੇ ਬਾਹਰ ਆਇਆ। ਇੱਥੇ ਫਿਰ ਬਾਲਕ ਔਰ ਮਿੱਤਰ ਕਹਿੰਦੇ ਹਨ ਕਿ ਤੁਸੀਂ ਔਰ ਕ੍ਰਿਸ਼ਨ ਮਹਾਰਾਜ ਇੱਕੋ ਹੀ ਪੱਟੀ ਪੜੇ ਹੋ, ਭਾਵ ਇੱਕੋ ਹੀ ਜਿਹੇ ਤੁਹਾਡੇ ਕਰਮ ਹਨ।
ਮਿਲ ਸਭ ਕੇ ਮਨ ਲੇਵਤ ਕੱਢੇ।
ਉਸ ਕ੍ਰਿਸ਼ਨ ਭਗਵਾਨ ਦੇ ਨਾਲ ਵੀ ਜਿਹੜਾ ਮਿਲਦਾ ਸੀ ਤੇ ਮਿਲਦੇ ਸਾਰ ਪਤਾ ਨਹੀਂ ਕਿਹੜੀ ਤਕਣੀ ਦੇ ਨਾਲ ਉਹਨਾਂ ਨੇ ਵੇਖਣਾ, ਕਿਤੇ ਕੁਬਜਾ ਦੀ ਜ਼ਿਕਰ ਕਰਦੇ ਨੇ। ਇਸ ਕੁਬਜਾ ਦਾ ਅਜਿਹਾ ਬਿਰਤਾਂਤ ਆਉਂਦਾ ਹੈ ਕਿ ਬਿਲਕੁਲ ਕੁਬੜੀ ਜਹੀ ਸੀ, ਬਿਲਕੁਲ ਕਰੂਪ ਜੇ ਰੂਪ ਵਾਲੀ, ਜਦੋਂ ਇਹ ਤੁਰੀ ਜਾਂਦੀ ਹੈ ਤੇ ਕ੍ਰਿਸ਼ਨ ਮਹਾਰਾਜ ਰਸਤੇ ਵਿੱਚ ਮਿਲਦੇ ਨੇ। ਹਾਂ ਵੀ ਕੁਬਜਾ ਕਿੱਥੇ ਚੱਲੀ ਹੈ ਜੀ, ਇਹ ਹਾਰ ਲੈ ਕੇ ਕੰਸ ਮਹਾਰਾਜ ਦੇ ਗਲ ਵਿੱਚ ਪਾਉਣਾ ਹੈ। ਪਰ ਉਸ ਵਕਤ ਅਜਿਹੀ ਕਿਰਪਾ ਹੋਈ, ਜਦੋਂ ਭਲਾ ਕਰਨਾ ਹੋਵੇ ਸਤਿਗੁਰੂ ਨੇ, ਭਗਵਾਨ ਕ੍ਰਿਸ਼ਨ ਨੇ ਕਿਰਪਾ ਕੀਤੀ, ਜਦੋਂ ਹਾਰ ਪਾਉਣਾ ਸੀ ਪ੍ਰਭੂ ਦੇ ਗਲ ਵਿੱਚ, ਕਹਿੰਦੀ ਹੈ ਮੈਂ ਤੇ ਕੁਬੜੀ ਹਾਂ, ਮੈਂ ਤੇਰੇ ਗਲ ਵਿੱਚ ਹਾਰ ਕਿਵੇਂ ਪਾ ਸਕਦੀ ਹਾਂ। ਉਸ ਵਕਤ ਦਾ ਬਿਰਤਾਂਤ ਦੱਸਦੇ ਨੇ ਕਿ ਆਪਣੇ ਚਰਨਾਂ ਦੇ ਅੰਗੂਠੇ ਦੇ ਨਾਲ ਉਸ ਕੁਬਜਾ ਦੇ ਅੰਗੂਠੇ ਦੱਬ ਕੇ ਉਸਨੂੰ ਖਿੱਚ ਕੇ ਉਸਦਾ ਕੁਬ ਕੱਢ ਦਿੱਤਾ। ਭਾਗ ਵੱਡੇ ਤਿਹ ਮਾਲਨ ਕੇ ਹਰ ਕੇ ਤਨ ਕੋ ਜਿਨ ਹੱਥ ਸੁਹਾਇਓ ਤੇ ਦਸਮੇਸ਼ ਪਿਤਾ ਜੀ ਦਸਮ ਗ੍ਰੰਥ ਸਾਹਿਬ ਵਿੱਚ ਜ਼ਿਕਰ ਕਰਦੇ ਨੇ ਹੇ ਕੁਬਰੀ ਤੇਰੇ ਵੱਡੇ ਭਾਗ ਜਿਸ ਹਰੀ ਨੇ ਜਿਸ ਗੋਵਿੰਦ ਭਗਵਾਨ ਨੇ ਭਗਵਾਨ ਕ੍ਰਿਸ਼ਨ ਨੇ ਤੈਨੂੰ ਹੱਥ ਆਪਣਾ ਹਸਤ ਕਮਲ ਸਪਰਸ਼ ਕੀਤਾ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀਓ ਇਸ ਸਤਿਗੁਰੂ ਦੀ ਬਾਣ ਹੈ ਇਹਦਾ ਸੁਭਾਅ ਹੈ ਇਹਦਾ ਬਿਰਧ ਹੈ ਜਿਹੜਾ ਵੀ ਜੀਵ ਇਸ ਸਤਿਗੁਰੂ ਨੂੰ ਮਿਲਦਾ ਹੈ ਉਹ ਮੋਹਿਆ ਜਾਂਦਾ ਹੈ ਗੁਰੂ ਦੇ ਵਸ ਹੋ ਜਾਂਦਾ ਹੈ। ਇਸੇ ਤਰ੍ਹਾਂ ਇਹ ਮਿੱਤਰ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੱਗੇ ਅਰਜ਼ ਕਰਦੇ ਨੇ ਬੇਨਤੀ ਕਰਦੇ ਹਨ ਕਿ ਤੁਹਾਡਾ ਔਰ ਕ੍ਰਿਸ਼ਨ ਭਗਵਾਨ ਦਾ ਇੱਕੋ ਜਿਹਾ ਕੰਮ ਪਹਿਲਾਂ ਤੁਸੀਂ ਪ੍ਰੇਮ ਰੂਪੀ ਠਗੋਰੀ ਲਾਈ ਪਹਿਲਾਂ ਤੁਸੀਂ ਪ੍ਰੇਮ ਪਾਇਆ ਜਦੋਂ ਅਸੀਂ ਤੁਹਾਡੇ ਪ੍ਰੇਮ ਦੇ ਵਸ ਹੋ ਗਏ ਹੁਣ ਤੁਸੀਂ ਛੱਡ ਕੇ ਜਾ ਰਹੇ ਹੋ
ਸੋਈ ਆਨ ਲੀਨ ਅਵਤਾਰ
ਔਰ ਇੱਥੇ ਫਿਰ ਉਹਨਾਂ ਲੋਕਾਂ ਦੇ ਹਿਰਦੇ ਦੀ ਕਸ਼ਿਸ਼ ਉਹਨਾਂ ਦੇ ਹਿਰਦੇ ਦੀ ਤੜਫ ਸਾਹਮਣੇ ਆਉਂਦੀ ਹੈ ਉਹ ਕਹਿੰਦੇ ਹਨ ਕਿ ਉਸ ਵਕਤ ਤੁਸੀਂ ਦੁਆਪਰ ਕ੍ਰਿਸ਼ਨ ਮੁਰਾਰ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਰੂਪ ਵਿੱਚ ਸੀ ਦੁਆਪਰ ਵਿੱਚ ਵੀ ਤੁਸੀਂ ਅਜਿਹਾ ਕੀਤਾ ਤੇ ਅੱਜ ਦਾ ਜਿਹੜਾ ਕਲਯੁਗ ਦਾ ਸਮਾਂ ਹੈ ਤੁਸੀਂ ਉਹੀ ਕ੍ਰਿਸ਼ਨ ਭਗਵਾਨ ਹੀ ਹੋ।
ਨਿਸ਼ਚੇ ਜਾਣੇ ਪਰ ਹੈ ਬਿਹਾਰ
ਬਿਹਾਰ ਤੋਂ ਭਾਵ ਹੈ ਕਰਮ ਤੁਹਾਡੇ ਕੰਮ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਵੀ ਉਸ ਪ੍ਰਭੂ ਵਰਗੇ ਹੀ ਹੋ।
ਬ੍ਰਿਹ ਕੋ ਸੰਕਟ ਜਿਮ ਘਨ ਸ਼ਿਆਮੂ
ਬ੍ਰਿਹ ਕੋ ਸੰਕਟ ਜਿਮ ਘਨ ਸ਼ਿਆਮੂ ਘਨ ਸ਼ਿਆਮ ਤੋਂ ਭਾਵ ਕ੍ਰਿਸ਼ਨ ਭਗਵਾਨ ਔਰ ਜੋ ਤੁਸੀਂ ਇਹ ਵਿਛੋੜੇ ਦਾ ਸੰਕਟ ਸਾਨੂੰ ਦੇ ਰਹੇ ਹੋ ਇਸ ਤਰ੍ਹਾਂ ਦੀ ਹਾਲਤ ਹੈ ਜਿਵੇਂ ਕਿ ਕਬੀਰ ਜੀ ਬੜਾ ਵਧੀਆ ਕਹਿੰਦੇ ਨੇ ਕਬੀਰ ਬਿਰਹ ਪੁਜੰਗਮ ਮਨ ਬਸੈ ਮੰਤ ਨਾ ਮਾਨੈ ਕੋ ਰਾਮ ਬਯੋਗੀ ਨਾ ਜੀਐ ਜੀਐ ਤਾ ਬੋਰਾ ਹੋਇ। ਉਸ ਕਬੀਰ ਜੀ ਨੇ ਜਦੋਂ ਅਜਿਹੇ ਰਾਮ ਦੇ ਵਿਯੋਗੀਆਂ ਦੀ ਹਾਲਤ ਵੇਖੀ ਤੇ ਕੈਸੀ ਹਾਲਤ ਸੀ ਉਹਨਾਂ ਦੀ ਅਜਿਹੇ ਸਾਧੂ ਰੰਗ ਦੇ ਵਿੱਚ ਰੰਗੇ ਹੋਏ ਉਹਨਾਂ ਨੇ ਜਦੋਂ ਸਤਿਗੁਰੂ ਰਾਮ ਸਿੰਘ ਜੀ ਨੂੰ ਯਾਦ ਕਰਨਾ ਤੇ ਉੱਚੀ ਧਾਰਨਾ ਪੜਨੀਆਂ ਰੰਗ ਪੀਲੇ ਹੋ ਗਏ ਨੇ ਰਾਮ ਵਿਯੋਗੀਆਂ ਦੇ ਉਹਨਾਂ ਨੇ ਸਤਿਗੁਰੂ ਰਾਮ ਸਿੰਘ ਨੂੰ ਯਾਦ ਕਰਕੇ ਉੱਚੀ ਉੱਚੀ ਪੜਨਾ ਨਾਲੇ ਰੋਈ ਜਾਣਾ ਕਿ ਜਦੋਂ ਦਾ ਤੂੰ ਛੱਡ ਕੇ ਤੁਰ ਗਿਆ ਰੰਗ ਹੀ ਪੀਲੇ ਹੋ ਗਏ ਨੇ ਅੰਦਰ ਉਹ ਗੱਲ ਹੀ ਨਹੀਂ ਰਹੀ ਕੁਛ ਚੰਗਾ ਹੀ ਨਹੀਂ ਲੱਗਦਾ ਕਿਸੇ ਚੀਜ਼ ਦੇ ਵਿੱਚ ਉਹ ਆਨੰਦ ਮਹਿਸੂਸ ਨਹੀਂ ਹੁੰਦਾ ਕਿਉਂਕਿ ਸਾਧ ਸੰਗਤ ਜੀਓ ਅਸਲ ਵਿੱਚ ਏਕ ਜੋਤ ਦੋਏ ਮੂਰਤੀ ਖੇਡ ਤੇ ਇਹ ਵਰਤਦੀ ਹੁੰਦੀ ਹੈ ਇਹ ਕਹਿ ਲਵੋ ਕਿ ਜੋ ਭਗਤ ਹੈ ਉਹ ਤੇ ਸਰੀਰ ਹੈ ਕੱਲਾ ਰਾਮ ਹੈ ਉਸ ਦੇ ਵਿੱਚ ਵਸਣ ਵਾਲੇ ਪ੍ਰਾਣ ਭਗਤ ਤਾਂ ਕੱਲਾ ਸਰੀਰ ਹੈ ਰਾਮ ਹੈ ਉਸ ਦੇ ਅੰਦਰ ਚੱਲਣ ਵਾਲੇ ਸਵਾਸ ਭਗਤ ਤਾਂ ਕੱਲਾ ਸਰੀਰ ਹੈ ਉਸ ਦੇ ਅੰਦਰ ਜੋ ਜੀਵਨ ਸੱਤਾ ਹੈ ਉਹ ਹੈ ਪ੍ਰਭੂ ਹੁਣ ਜੇ ਇੱਕ ਸਰੀਰ ਵਿੱਚੋਂ ਪ੍ਰਾਣ ਹੀ ਕੱਢ ਦਿਓ ਕੀ ਉਹਦਾ ਅਸਤਿਤਵ ਹੈ ਇੱਕ ਸਰੀਰ ਦੇ ਵਿੱਚੋਂ ਸਵਾਸ ਹੀ ਨਿਕਲ ਜਾਵੇ ਉਹਦਾ ਵਜੂਦ ਕੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਸਤਿਗੁਰੂ ਹੀ ਛੱਡ ਕੇ ਤੁਰ ਜਾਵੇ ਤੇ ਕਬੀਰ ਦੀ ਗੱਲ ਬੜੀ ਹੀ ਵਧੀਆ ਹੈ ਕਬੀਰ ਜੀ ਨੇ ਪੱਕਾ ਹੀ ਕਿਸੇ ਅਜਿਹੇ ਰਾਮ ਦੇ ਵਿਯੋਗੀ ਨੂੰ ਤੜਫਦੇ ਵੇਖਿਆ ਹੋਏਗਾ ਉਸ ਦੀ ਹਾਲਤ ਐਸੀ ਜਿਵੇਂ ਕਿ ਕਿਸੇ ਨੂੰ ਸੱਪ ਡੰਗ ਜਾਵੇ ਔਰ ਕੋਈ ਉੱਥੇ ਇਲਾਜ ਵਾਲਾ ਨਾ ਹੋਏ ਉਹ ਤੜਫਦਾ ਹੋਵੇ ਸਹਿਕਦਾ ਹੋਵੇ ਪਾਣੀ ਮੰਗਦਾ ਹੋਵੇ ਔਰ ਪਾਣੀ ਦੇਣ ਵਾਲਾ ਵੀ ਕੋਈ ਨਾ ਹੋਵੇ ਕੈਸੇ ਉਸ ਦੇ ਦੁਰਭਾਗ ਅਜਿਹੀ ਹਾਲਤ ਕਬੀਰ ਬਿਰਹ ਪੁਜੰਗਮ ਮਨ ਬਸੈ ਪਰ ਇਹ ਡੰਗ ਕੁਛ ਅੰਤਰੀਬ ਵਾਲਾ ਸੀ ਬਹੁਤਾ ਹੀ ਜ਼ਿਆਦਾ ਕਰੜਾ ਡੰਗ ਔਰ ਜ਼ਹਿਰ ਵੀ ਅਜਿਹੀ ਜਿਸ ਦਾ ਇਲਾਜ ਹੀ ਕੋਈ ਨਹੀਂ ਜਦੋਂ ਕਬੀਰ ਜੀ ਨੇ ਇਹ ਗੱਲ ਕਹੀ ਕਬੀਰ ਬਿਰਹ ਪੁਜੰਗਮ ਮਨ ਬਸੈ ਤੇ ਕਿਸੇ ਨੇ ਕਿਹਾ ਕੋਈ ਗੱਲ ਨਹੀਂ ਵਿਛੋੜੇ ਰੂਪੀ ਸੱਪ ਜਿਹੜਾ ਹੈ ਉਹੀ ਹੈ ਤੇ ਇਲਾਜ ਕਰ ਲਵਾਂਗੇ ਬੜੇ ਬੜੇ ਮੰਤਰ ਨੇ ਜਿਨ੍ਹਾਂ ਦੇ ਨਾਲ ਜ਼ਹਿਰ ਨਿਕਲ ਜਾਂਦੀ ਹੈ ਜ਼ਹਿਰ ਚੜ੍ਹਦੀ ਨਹੀਂ ਤੇ ਕਬੀਰ ਨੇ ਨਾਲ ਹੀ ਕਹਿ ਦਿੱਤਾ ਮੰਤ ਨਾ ਮੰਨੇ ਕੋਏ ਉਹ ਇੱਥੇ ਮੰਤਰ ਕੰਮ ਹੀ ਨਹੀਂ ਕਰਦਾ ਮੰਤਰ ਕੰਮ ਕਰ ਕਿਵੇਂ ਸਕਦਾ ਹੈ? ਕਿਉਂਕਿ ਮੰਤਰ ਇੱਥੇ ਹੈ ਕਿ ਅਜਿਹੇ ਇਨਸਾਨ ਨੂੰ ਜੇ ਬਚਾਉਣਾ ਹੈ ਤੇ ਉਹਨੂੰ ਉਹਦਾ ਰਾਮ, ਉਹਦਾ ਭਗਵਾਨ, ਉਹਦਾ ਸਤਿਗੁਰੂ ਮਿਲਾ ਦੇਵੋ ਤੇ ਉਸ ਨੂੰ ਕੁਛ ਵੀ ਨਹੀਂ ਹੋਏਗਾ। ਇਸ ਦਾ ਸਾਖਸ਼ਾਤ ਪ੍ਰਮਾਣ ਹੈ ਮੀਰਾਬਾਈ। ਮੀਰਾਬਾਈ ਨੂੰ ਅਜਿਹਾ ਜ਼ਹਿਰ ਦਿੱਤਾ ਗਿਆ ਸੀ ਕਿ ਉਸ ਨੂੰ ਪੀਂਦੇ ਸਾਰ ਪਾਣੀ ਨਾ ਇਨਸਾਨ ਮੰਗੇ। ਇੱਕ ਪਾਸੇ ਉਸ ਨੂੰ ਉੱਚੀ ਆਵਾਜ਼ ਚ ਕਿਹਾ, ਹੇ ਮੀਰਾ। ਮੀਰਾ ਜਦੋਂ ਵੇਖਦੀ ਹੈ ਕਿਸ ਨੇ ਆਵਾਜ਼ ਮਾਰੀ ਹੈ, ਇੱਕ ਦਾਸੀ ਆਈ, ਹੱਥ ਦੇ ਵਿੱਚ ਉਸ ਦੇ ਇੱਕ ਕਟੋਰਾ ਹੈ ਜਿਸ ਦੇ ਵਿੱਚ ਜ਼ਹਿਰ, ਜ਼ਹਿਰ ਵੀ ਐਸਾ ਕਿ ਇਨਸਾਨ ਘੁੱਟ ਪੀ ਲਵੇ ਨਾਲ ਹੀ ਸਮਾਪਤ। ਉਹ ਦਾਸੀ ਕਹਿ ਰਹੀ ਹੈ, ਮੀਰਾ ਤੇਰੇ ਗਿਰਧਰ ਦਾ ਚਰਨਾਮ੍ਰਿਤ ਆਇਆ, ਤੇਰੇ ਭਗਵਾਨ ਨੇ ਆਪਣਾ ਚਰਨਾਮ੍ਰਿਤ ਭੇਜਿਆ। ਮੀਰਾ ਤੇ ਅੱਗੇ ਹੀ ਬੋਰੀ ਸੀ, ਕਮਲੀ ਹੋਈ ਸੀ ਰਾਮ ਦੇ ਪ੍ਰੇਮ ਵਿੱਚ, ਉਸ ਨੂੰ ਕੀ ਸੁਝਦਾ ਸੀ ਦੂਸਰਾ, ਉਹ ਤੇ ਕ੍ਰਿਸ਼ਨ ਦੀ ਦਾਸੀ ਸੀ। ਇਸੇ ਕਰਕੇ ਕਬੀਰ ਜੀ ਬੜਾ ਵਧੀਆ ਜ਼ਿਕਰ ਕਰਦੇ ਨੇ, ਕਬੀਰ ਨ੍ਰਿਪ ਨਾਰੀ ਕਿਉਂ ਨਿੰਦਿਆ, ਕਿਉਂ ਹਰ ਚੇਰੀ ਕੋ ਮਾਨ, ਉਹ ਮੰਗ ਸਵਾਰੇ ਬਿਖੇ ਕੋ, ਉਹ ਸਿਮਰੈ ਹਰ ਨਾਮ। ਕਬੀਰ ਦਾ ਇੱਕ ਇੱਕ ਲਫ਼ਜ਼ ਅਜਿਹਾ ਹੈ ਕਿ ਇਨਸਾਨ ਦੇ ਹਿਰਦੇ ਦੇ ਬੜਾ ਹੀ ਕਾਵ ਕਰਨ ਵਾਲਾ, ਬੜਾ ਹੀ ਚੋਟ ਮਾਰਨ ਵਾਲਾ। ਕਬੀਰ ਜੀ ਇੱਕ ਸਵਾਲ ਕੀਤਾ ਕਿ ਦੁਨੀਆਂ ਦੇ ਲੋਕੋ ਇਹ ਜਵਾਬ ਦੇਵੋ, ਇੱਕ ਰਾਣੀ ਨੂੰ, ਇੱਕ ਰਾਜੇ ਦੀ ਘਰਵਾਲੀ ਨੂੰ ਦੁਨੀਆਂ ਨਿੰਦਦੀ ਹੈ, ਪਰ ਇੱਕ ਭਗਵਾਨ ਦੀ ਦਾਸੀ, ਭਗਵਾਨ ਦੇ ਭਗਤ ਨੂੰ ਜਿਸ ਦੇ ਪੱਲੇ ਕੁਛ ਨਹੀਂ, ਉਸ ਨੂੰ ਨਮਸਕਾਰਾਂ ਹੁੰਦੀਆਂ। ਕਾਰਨ ਕੀ? ਜਦੋਂ ਦੁਨੀਆਂ ਨੂੰ ਜਵਾਬ ਨਾ ਆਇਆ, ਕਿਉਂਕਿ ਦੁਨੀਆਂ ਧਨ ਵੇਖਦੀ ਹੈ ਬਾਹਰੀ, ਦੁਨੀਆਂ ਮਾਨ ਪ੍ਰਤਿਸ਼ਠਾ ਵੇਖਦੀ ਹੈ ਬਾਹਰੀ, ਦੁਨੀਆਂ ਭੇਖ ਵੇਖਦੀ ਹੈ ਬਾਹਰੀ, ਪਰ ਉਸ ਸਤਿਗੁਰੂ ਦਾ ਗੁਣ ਇਹ ਹੈ, ਉਹਦਾ ਕਾਰਨ ਇਹੀ ਹੈ ਕਿ ਉਹ ਵੇਖਦਾ ਹੈ ਭਗਤਾਂ ਦੇ ਅੰਦਰ ਨਾਮ ਰੂਪੀ ਧਨ, ਸਤਿਗੁਰੂ ਵੇਖਦਾ ਹੈ ਭਗਤਾਂ ਦੇ ਅੰਦਰ ਪ੍ਰੇਮ ਰੂਪੀ ਅਜਿਹਾ ਗੁਣ ਜਿਸ ਦੇ ਨਾਲ ਉਹ ਅਕਾਲ ਪੁਰਖ ਭਗਤਾਂ ਨੂੰ ਬਹੁਤ ਉੱਚਾ ਕਰ ਦਿੰਦਾ ਹੈ। ਸੋ ਅਰਜ਼ ਕਰਾਂ, ਜਦੋਂ ਇਸ ਮੀਰਾ ਦੀ ਹਾਲਤ ਅਜਿਹੀ ਬਣੀ, ਉਸ ਵਕਤ ਕੀ ਹੋਇਆ ਜੋ ਕਬੀਰ ਜੀ ਕਹਿੰਦੇ ਨੇ ਕਿ ਇਹ ਦਾਸੀ ਜਦੋਂ ਤੁਰੀ ਆਉਂਦੀ ਸੀ, ਉੱਚੀ ਕਿਹਾ, ਮੀਰਾ ਲੈ ਤੇਰੇ ਗਿਰਧਰ ਦਾ ਚਰਨਾਮ੍ਰਿਤ, ਤੇ ਨਾਲ ਹੀ ਕਹਾਣੀਕਾਰ ਦੱਸਦਾ ਹੈ ਕਿ ਇਸ ਮੀਰਾ ਦੀ ਇੱਕ ਸਹੇਲੀ ਸੀ, ਉਹ ਉੱਚੀ ਕਹਿਣ ਲੱਗੀ, ਇਹ ਮੀਰਾ ਤੂੰ ਬਾਵਰੀ ਹੋ ਗਈ, ਉਹ ਇਹ ਜ਼ਹਿਰ ਹੈ, ਨਾ ਪੀਵੀ, ਨਾ ਪੀ ਇਸ ਨੂੰ, ਇਹਨੂੰ ਪੀਂਦੇ ਸਾਰ ਤੇਰੀ ਮੌਤ ਹੋ ਜਾਏਗੀ। ਪਰ ਮੀਰਾ ਉਸ ਵਕਤ ਅਜਿਹੇ ਪ੍ਰੇਮ ਵਿੱਚ ਰੰਗੀ ਹੋਈ, ਗੱਲ ਹੈ ਸਿਰਫ ਪ੍ਰੇਮ ਦੀ ਜੇ ਕੀਤਾ ਜਾਵੇ ਭਗਵਾਨ ਦੇ ਨਾਲ, ਕਹਿੰਦੇ ਨੇ ਇਸ ਨੇ ਜਦੋਂ ਹੀ ਆਪਣੇ ਹੱਥ ਵਿੱਚ ਉਸ ਕਟੋਰੇ ਨੂੰ ਫੜਿਆ, ਉਸ ਜ਼ਹਿਰ ਦਾ ਰੰਗ ਸੀ ਕਾਲਾ। ਫਿਰ ਉਸ ਵਕਤ ਮੀਰਾ ਕਹਿੰਦੀ ਹੈ, ਜ਼ਹਿਰ ਵੀ ਕਾਲਾ ਸਿਆਮ ਵੀ ਕਾਲਾ, ਸਿਆਮ ਰੰਗ ਮੈਂ ਰੰਗ ਗਈ ਬਾਲਾ, ਜਦੋਂ ਵੇਖਿਆ ਕਿ ਇਹਦਾ ਰੰਗ ਤੇ ਮੇਰੇ ਭਗਵਾਨ ਕ੍ਰਿਸ਼ਨ ਵਰਗਾ ਹੈ, ਅਜਿਹੀ ਮਸਤ ਹੋਈ, ਉਸ ਜ਼ਹਿਰ ਨੂੰ ਆਪਣੇ ਹੋਠਾਂ ਦੇ ਨਾਲ ਲਾ ਕੇ ਗਟ ਗਟ ਕਰਕੇ ਉਹ ਪੀ ਗਈ। ਪਰ ਉਸ ਵਕਤ ਉਸ ਜ਼ਹਿਰ ਨੇ ਅਸਰ ਨਾ ਕੀਤਾ, ਕਿਉਂਕਿ ਉਹ ਰੰਗ ਵਿੱਚ ਰੰਗੀ ਸੀ, ਉਹ ਪ੍ਰਭੂ ਦੇ ਪਿਆਰ ਵਿੱਚ ਸੀ। ਗੱਲ ਸਿਰਫ ਇਹ ਹੈ, ਇਨਸਾਨ ਜਦੋਂ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਹੋਵੇ, ਉਸ ਵਕਤ ਕਿਸੇ ਵੀ ਚੀਜ਼ ਦਾ ਉਸ ਦੇ ਉੱਤੇ ਪ੍ਰਭਾਵ ਨਹੀਂ ਪੈਂਦਾ। ਸੋ ਇਸ ਵਕਤ ਗੱਲ ਚੱਲਦੀ ਸੀ ਕਿ ਜਦੋਂ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਨਗਰ ਨੂੰ ਸ੍ਰੀ ਪਟਨਾ ਸਾਹਿਬ ਨੂੰ ਛੱਡ ਕੇ ਜਾਣ ਦੀ ਤਿਆਰੀ ਵਿੱਚ ਹਨ, ਤੇ ਸਾਰੇ ਉਸ ਵਕਤ ਮਿੱਤਰ ਕਹਿੰਦੇ ਹਨ ਕਿ ਸਤਿਗੁਰੂ ਜੀ, ਪਹਿਲਾਂ ਤੁਸੀਂ ਸਾਡੇ ਨਾਲ ਬੜਾ ਹੀ ਪਿਆਰ ਪਾਇਆ, ਪਰ ਅੱਜ ਤੁਸੀਂ ਪਿਆਰ ਪਾ ਕੇ, ਉਸ ਪਿਆਰ ਦੇ ਬੰਧਨ ਵਿੱਚ ਬੰਨ ਕੇ ਸਾਨੂੰ ਵਿਸਾਰ ਕੇ ਜਾ ਰਹੇ ਹੋ।
ਤਿਮ ਪਟਨੇ ਮਹਿ ਸਿੱਖਿਆ ਨ ਧਾਮੋ।
ਇਸ ਤਰ੍ਹਾਂ ਜੋ ਸ਼੍ਰੀ ਪਟਨਾ ਸਾਹਿਬ ਹਨ, ਉਹਨਾਂ ਦੇ ਵਿੱਚ ਜੋ ਸਿੱਖ ਹਨ,
ਸਾਹੁਨ ਕੇ ਸੁਤ ਕੇਤਕ ਕਹੈ।
ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸ਼ਾਹਾਂ ਦੇ ਬੜੇ ਹੀ ਅਮੀਰ ਘਰਾਣਿਆਂ ਦੇ ਜੋ ਬੱਚੇ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਖੇਡਦੇ ਹੁੰਦੇ ਸੀ, ਅਖੀਰ ਸਾਰੇ ਬੱਚੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰਦੇ ਹਨ,
ਹਮ ਤੋ ਇਨਕੇ ਸੰਗ ਹੀ ਰਹਿ।
ਸਾਰੇ ਬੱਚੇ ਰੋ ਰਹੇ ਨੇ, ਕੁਰਲਾ ਰਹੇ ਨੇ, ਵਿਆਕੁਲ ਹੋ ਰਹੇ ਨੇ, ਔਰ ਇੱਕੋ ਹੀ ਗੱਲ ਕਹਿੰਦੇ ਨੇ, ਆਪਣੇ ਮਾਤਾ ਪਿਤਾ ਨੂੰ ਕਹਿੰਦੇ ਨੇ, ਮਾਤਾ ਜੀ ਅਸੀਂ ਘਰ ਨਹੀਂ ਜਾਣਾ, ਅਸੀਂ ਤੇ ਇਹਨਾਂ ਦੇ ਨਾਲ ਹੀ ਜਾਵਾਂਗੇ।
ਜਬ ਇਸ ਦੇਸ਼ ਆਏ ਹੈ ਫੇਰੇ।
ਇਸ ਤਰ੍ਹਾਂ ਫਿਰ ਉਹ ਬੱਚੇ ਕਹਿ ਰਹੇ ਸੀ, ਮਾਤਾ ਜੀ ਜਦੋਂ ਗੋਬਿੰਦ ਪਾਤਸ਼ਾਹ ਵਾਪਸ ਇਸ ਪਟਨਾ ਨਗਰ ਸਾਹਿਬ ਆਉਣਗੇ ਕਦੀ, ਤੇ ਅਸੀਂ ਵੀ ਇਹਨਾਂ ਦੇ ਨਾਲ ਆ ਕੇ ਤੁਹਾਨੂੰ ਮਿਲ ਲਵਾਂਗੇ, ਪਰ ਹੁਣ ਸਾਡਾ ਜੀ ਨਹੀਂ ਕਰਦਾ ਕਿ ਅਸੀਂ ਇਹਨਾਂ ਤੋਂ ਦੂਰ ਹੋ ਜਾਈਏ।
ਨਿਜ ਸਨ ਬੰਧਨ ਕੋ ਪੁਨਹਿਰੇ।
ਇਸ ਤਰ੍ਹਾਂ ਵਾਰ ਵਾਰ ਆਪਣੇ ਮਾਤਾ ਪਿਤਾ ਵੱਲ ਵੇਖ ਕੇ ਔਰ ਗੋਬਿੰਦ ਪਾਤਸ਼ਾਹ ਵੱਲ ਵੇਖ ਕੇ ਬੱਚੇ ਅਜਿਹੀ ਵਿਆਕੁਲ ਹੋ ਕੇ ਬਾਣੀ ਕਹਿ ਰਹੇ ਹਨ,
ਜਿਨ ਕੇ ਮਾਤ ਪਿਤਾ ਸਮਝਾਵੇ।
ਅਖੀਰ ਹੋਇਆ ਕਿ ਬੱਚਿਆਂ ਦੇ ਮਾਤਾ ਪਿਤਾ ਉਹਨਾਂ ਨੂੰ ਵਾਰ ਵਾਰ ਸਮਝਾਉਂਦੇ ਹਨ,
ਇਹ ਸੁਤ ਅਬ ਇਹ ਫੇਰ ਨਾ ਆਵੇ।
ਉਹਨਾਂ ਨੇ ਮਾਤਾ ਪਿਤਾ ਨੇ ਇੱਕ ਗੱਲ ਕਹੀ, ਬੇਟਾ ਹੁਣ ਇਸ ਗੋਬਿੰਦ ਪਾਤਸ਼ਾਹ ਨੇ ਮੁੜ ਕੇ ਨਹੀਂ ਆਉਣਾ, ਕਿਉਂਕਿ ਸਾਧ ਸੰਗਤ ਜੀ ਨਦੀਆਂ ਵਾਹ ਵੇਛੁਨੀਆਂ ਮੇਲਾ ਸੰਜੋਗੀ ਰਾਮ, ਮੇਲਾ ਸੰਜੋਗੀ ਰਾਮ, ਕਿਉਂਕਿ ਜਿਹੜਾ ਪਾਣੀ ਨਦੀਆਂ ਦੇ ਵਿੱਚੋਂ ਇੱਕ ਵਾਰ ਚਲਾ ਜਾਵੇ ਵਹਿ ਕੇ, ਸਿਆਣੇ ਕਹਿੰਦੇ ਨੇ ਉਹ ਵਾਪਸ ਕੇ ਪਰਤ ਕੇ ਨਹੀਂ ਆਇਆ, ਕਦੀ ਵੀ ਨਹੀਂ ਆਉਂਦਾ। ਇਸੇ ਤਰ੍ਹਾਂ ਉਹ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਕਹਿ ਰਹੇ ਸੀ ਕਿ ਬੱਚਿਓ, ਇਹ ਅੱਜ ਛੱਡ ਕੇ ਸਾਨੂੰ ਜਾ ਤੇ ਰਹੇ ਨੇ, ਇਹਨਾਂ ਨੇ ਬੜੇ ਕੰਮ ਕਰਨੇ ਨੇ ਪੰਜਾਬ ਦੇਸ਼, ਇਹ ਬੇਟਾ ਵਾਪਸ ਹੁਣ ਪਰਤ ਕੇ ਸ਼੍ਰੀ ਪਟਨਾ ਸਾਹਿਬ ਨਹੀਂ ਆਉਣਗੇ।
ਹਮਰੇ ਬੜੇ ਭਾਗ ਜੇ ਹੋਤ।
ਉਹ ਮਾਪੇ ਆਪਣੇ ਬੱਚਿਆਂ ਨੂੰ ਕਹਿ ਰਹੇ ਨੇ ਕਿ ਜੇ ਸਾਡੇ ਵੱਡੇ ਭਾਗ ਹੁੰਦੇ,
ਇਹਾਂ ਬਸਤ ਪਿਖ ਆਨੰਦ ਉਦੋਤ।
ਸਾਡੇ ਬੱਚੇ ਉਹ ਭਾਗ ਹੀ ਮਾੜੇ ਨੇ ਜੋ ਗੋਬਿੰਦ ਪਾਤਸ਼ਾਹ ਸਾਨੂੰ ਛੱਡ ਕੇ ਪੰਜਾਬ ਜਾ ਰਹੇ ਨੇ, ਭਾਵ ਜੇ ਸਾਡੇ ਭਾਗ ਚੰਗੇ ਹੁੰਦੇ ਤੇ ਇਹ ਸਾਡੇ ਕੋਲ ਹੀ ਕਿਉਂ ਨਾ ਰਹਿੰਦੇ।
ਕੇਤਕ ਨਿਜ ਪੁੱਤਰਨ ਗਹਿ ਰੱਖ ਹੈ।
ਬਹੁਤ ਸਾਰੇ ਮਾਤਾ ਪਿਤਾ ਆਪਣੇ ਬੱਚਿਆਂ ਦੀ ਬਾਹਾਂ ਫੜਦੇ ਨੇ ਕਿ ਪੁੱਤਰ ਸਾਡੇ ਕੋਲ ਰਵੋ, ਪਰ ਅਜਿਹਾ ਉਹ ਦ੍ਰਿਸ਼ ਸੀ। ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਉਹਨਾਂ ਬਾਲਕਾਂ ਦੀ ਹਾਲਤ ਅਜਿਹੀ ਹੈ ਕਿ ਜਿਵੇਂ ਇਸ ਤਰ੍ਹਾਂ ਜਾਣੋ ਕਿ ਸਰੀਰ ਦੇ ਵਿੱਚੋਂ ਕੋਈ ਪ੍ਰਾਣਾ ਨੂੰ ਖਿੱਚਦਾ ਹੋਵੇ ਤੇ ਜਿਹੜੀ ਦਰਦ ਹੁੰਦੀ ਹੋਵੇ ਉਹੀ ਮਹਿਸੂਸ ਕਰ ਸਕਦਾ ਹੈ, ਜਿਹੜੀ ਵਿਛੋੜੇ ਦੀ ਹਾਲਤ ਹੈ ਇਸ ਨੂੰ ਉਹੀ ਮਹਿਸੂਸ ਕਰ ਸਕਦਾ ਹੈ ਜਿਸ ਦੇ ਉੱਪਰ ਇਹ ਬਤੀਤ ਹੁੰਦਾ ਹੈ, ਦੂਸਰੇ ਦੇ ਭਾਣੇ ਤੇ ਇਹ ਹਾਸੀ ਮਜ਼ਾਕ ਹੈ, ਮਖੌਲ ਹੈ। ਪਰ ਉਹਨਾਂ ਬੱਚਿਆਂ ਦੀ ਹਾਲਤ ਸੀ ਜਿਨ੍ਹਾਂ ਦੇ ਕੋਲੋਂ ਅਜਿਹਾ ਮਿੱਤਰ ਅਜਿਹਾ ਸਤਿਗੁਰੂ ਵਿਛੜ ਰਿਹਾ ਹੈ, ਮਾਪੇ ਇਹਨਾਂ ਦੀ ਬਾਹਾਂ ਫੜ ਫੜ ਕੇ ਇਹਨਾਂ ਨੂੰ ਰੋਕ ਰਹੇ ਹਨ।
ਜੇ ਗੁਰਸੰਗ ਗਮਨ ਅਭਿਲਾਖ ਹੈ,
ਤੇ ਉਹ ਬੱਚੇ ਸੋਚ ਰਹੇ ਹਨ ਜੇ ਹੁਣ ਸਤਿਗੁਰੂ ਜੀ ਦੇ ਨਾਲ ਤੁਰ ਜਾਈਏ,
ਟਿਕਾ ਨਹੀਂ ਰੋਦਨ ਕੋ ਕਰਹੀ।
ਪਰ ਹੋਇਆ ਕਿ ਮਾਪੇ ਜਾਣ ਨਹੀਂ ਦਿੰਦੇ ਤੇ ਇਹਨਾਂ ਦੇ ਹਿਰਦੇ ਧਰਵਾਸ ਵਿੱਚ ਨਹੀਂ ਆਉਂਦੇ, ਟਿਕਾਈ ਵਿੱਚ ਨਹੀਂ ਆਉਂਦੇ, ਔਰ ਹਾਲਤ ਅਜਿਹੀ ਹੈ ਕਿ ਵਾਰ ਵਾਰ ਸਾਰੇ ਬਾਲਕ ਰੋ ਰਹੇ ਹਨ, ਕੁਰਲਾ ਰਹੇ ਹਨ।
ਵਾਰ ਵਾਰ ਸਮਝਾਏ ਸੁਧਰਹੀ।
ਫਿਰ ਵਾਰ ਵਾਰ ਮਾਪੇ ਸਮਝਾਉਂਦੇ ਨੇ ਕਿ ਬੇਟਾ ਰੋਵੋ ਨਾ, ਜੇ ਤੁਸੀਂ ਵੀ ਤੁਰ ਗਏ ਤੇ ਸਾਡਾ ਸਹਾਰਾ ਕੌਣ ਹੈ।
ਨਿਜ ਪਰੋਸ ਮਹਿ ਬਿਰਧਾ ਜੋਈ।
ਅਖੀਰ ਕਵੀ ਸੰਤੋਖ ਸਿੰਘ ਜੀ ਇੱਕ ਹੋਰ ਜ਼ਿਕਰ ਕਰਦੇ ਨੇ ਜੋ ਆਪਨੇ ਪਹਿਲਾਂ ਸ਼੍ਰਵਣ ਕੀਤਾ ਸੀ, ਇਸ ਬਿਰਧ ਮਾਤਾ ਦਾ ਪ੍ਰਸੰਗ, ਜਿਸ ਦੇ ਵਿੱਚ ਕੀ ਸੀ ਕਿ ਇਹ ਮਾਤਾ ਨੂੰ ਆ ਕੇ ਗੋਬਿੰਦ ਪਾਤਸ਼ਾਹ ਰੋਜ਼ ਤੰਗ ਕਰਦੇ ਸੀ, ਕਦੇ ਇਸ ਦੇ ਕਮਰੇ ਵਿੱਚ ਚਲੇ ਜਾਣਾ, ਕਈ ਤਰ੍ਹਾਂ ਦੇ ਮੂੰਹ ਬਣਾਉਣੇ ਤੇ ਇਸ ਬਜ਼ੁਰਗ ਮਾਤਾ ਨੂੰ ਸਤਾਉਣਾ, ਇਸ ਨੇ ਦੁਖੀ ਹੋ ਕੇ ਪਿੱਛੇ ਭੱਜਣਾ ਤੇ ਗੋਬਿੰਦ ਜੀ ਕਿੱਥੇ ਫੜੇ ਜਾਂਦੇ ਸੀ। ਅਖੀਰ ਇਸ ਬਿਰਧ ਮਾਤਾ ਦੀ ਹਾਲਤ ਕੀ ਹੈ?
ਜਿਸੈ ਖੁਜਾਵ ਹੈ ਸੋ ਦੁਖ ਪੋਈ।
ਕਵੀ ਜੀ ਕਹਿ ਰਹੇ ਹਨ ਇਹ ਉਹੀ ਮਾਤਾ ਹੈ ਜਿਸ ਨੂੰ ਗੋਬਿੰਦ ਜੀ ਬਹੁਤ ਜਿਆਦਾ ਖਿਜਾਉਂਦੇ ਸੀ, ਦੁਖੀ ਕਰਦੇ ਸਨ, ਪਰ ਅੱਜ ਹਾਲਤ ਅਜਿਹੀ ਹੋਈ।
ਬਹੁਤ ਬਿਨੈ ਕੋ ਕਰਤਿਬ ਖਾਨ,
ਇਹ ਵੀ ਆ ਕੇ ਹੱਥ ਜੋੜ ਕੇ ਖਲੋ ਗਈ, ਨੇਤਰਾਂ ਵਿੱਚ ਹੰਝੂ ਨੇ, ਔਰ ਕੀ ਬੇਨਤੀ ਕਰਦੀ ਹੈ?
ਹੇ ਗੋਬਿੰਦ ਮਮ ਪ੍ਰੇਮ ਮਾਨ,
ਕਹਿੰਦੀ ਹੈ ਹੇ ਗੋਬਿੰਦ ਮੇਰਾ ਬੜਾ ਹੀ ਸਨੇਹ, ਬੜਾ ਹੀ ਪਿਆਰ ਹੈ ਆਪ ਦੇ ਨਾਲ।
ਮੈਂ ਮਨ ਥਿਰੈ ਬਹੁਤ ਅਕੁਲਾਉਂ,
ਮੇਰਾ ਮਨ ਧੀਰਜ ਨਹੀਂ ਧਾਰਦਾ। ਜਦੋਂ ਦੀ ਮੈਨੂੰ ਇਹ ਖਬਰ ਮਿਲੀ ਹੈ ਕਿ ਮੇਰੇ ਗੋਬਿੰਦ ਪਾਤਸ਼ਾਹ ਮੈਨੂੰ ਛੱਡ ਕੇ ਗਏ ਜਾ ਰਹੇ ਹਨ, ਤੇ ਗੋਬਿੰਦ ਜੀਓ ਸੱਚ ਜਾਣਨਾ, ਪਤਾ ਨਹੀਂ ਇਸ ਮਨ ਨੂੰ ਕੀ ਹੋ ਗਿਆ ਹੈ ਕਿ ਮਨ ਇੱਕ ਪਲ ਵਾਸਤੇ ਵੀ ਧੀਰਜ ਨਹੀਂ ਧਾਰਦਾ।
ਬਾਰ ਬਾਰ ਕਹਿ ਕਿਸੇ ਬੁਲਾਉਂ,
ਗੋਬਿੰਦ ਜੀ ਜਦੋਂ ਤੁਸੀਂ ਆਉਂਦੇ ਸੀ ਤੁਹਾਨੂੰ ਆਵਾਜ਼ ਮਾਰਦੀ ਸੀ, ਪਰ ਅੱਜ ਤੁਸੀਂ ਤੁਰ ਜਾਓਗੇ, ਇਹ ਬਿਰਧ ਜੋ ਔਰਤ ਹੈ ਆਪ ਦੀ ਪ੍ਰੇਮਣ, ਇਹ ਆਵਾਜ਼ ਕਿਹਨੂੰ ਮਾਰੇਗੀ, ਕਿਹਨੂੰ ਗੋਬਿੰਦ ਕਹਿ ਕੇ ਬੁਲਾਵੇਗੀ?
ਇਤਿਆਦਿਕ ਬਹੁ ਪ੍ਰੇਮ ਕਰੰਤੀ।
ਇਸ ਤਰ੍ਹਾਂ ਸਾਧ ਸੰਗਤ ਜੀਓ ਇਹ ਬਿਰਧ ਮਾਤਾ ਦੀ ਹਾਲਤ ਹੈ ਜੋ ਕਿ ਬੜਾ ਪਿਆਰ ਕਰਦੀ ਹੈ। ਅਸਲ ਵਿੱਚ ਕਾਰਨ ਇਹੀ ਹੈ, ਤੁਲਸੀ ਦਾਸ ਜੀ ਦਾ ਬੜਾ ਵਧੀਆ ਇੱਕ ਬਚਨ ਯਾਦ ਆ ਗਿਆ। ਤੁਲਸੀ ਦਾਸ ਜੀ ਦੱਸਦੇ ਨੇ, ਕਹਿੰਦੇ ਨੇ ਇੱਕ ਹੈ ਸੰਤ ਹੋਰ ਇੱਕ ਹੈ ਅਸੰਤ। ਸੰਤ ਦਾ ਭਾਵ ਹੈ ਜਿਸਨੇ ਸਾਰੀ ਦੁਨੀਆਂ ਨੂੰ ਮਿੱਤਰ ਕਰਕੇ ਜਾਣ ਲਿਆ। ਸੰਤ ਦਾ ਭਾਵ ਹੈ ਜਿਸਨੇ ਸਾਰਿਆਂ ਦੇ ਨਾਲ ਪਿਆਰ ਹੀ ਕਰਨਾ ਹੈ। ਸੰਤ ਉਹ ਹੈ ਜਿਸ ਨੂੰ ਵੇਖ ਕੇ ਸ੍ਰਿਸ਼ਟੀ ਹੀ ਮੋਈ ਜਾਵੇ, ਉਹਦੀ ਹੀ ਬਣ ਜਾਵੇ। ਕਵੀ ਤੁਲਸੀ ਜੀ ਕਹਿੰਦੇ ਹਨ ਇੱਕ ਸੰਤ ਔਰ ਇੱਕ ਸਾਕਤ ਪੁਰਸ਼, ਇਹ ਦੋਵੇਂ ਦੁੱਖ ਦਾ ਹੀ ਕਾਰਨ ਨੇ, ਦਿਨ ਦੇ ਦੋਵੇਂ ਦੁੱਖ ਨੇ, ਪਰ ਦੋਵਾਂ ਦੇ ਦੁੱਖ ਵਿੱਚ ਫਰਕ ਹੈ। ਹੁਣ ਬੜਾ ਧਿਆਨ ਦੇਣ ਵਾਲਾ ਬਚਨ ਹੈ ਕਵੀ ਜੀ ਦਾ। ਤੁਲਸੀ ਜੀ ਕਹਿੰਦੇ ਨੇ ਭਾਵੇਂ ਸੰਤ ਹੋਵੇ ਭਾਵੇਂ ਅਸੰਤ ਹੋਵੇ, ਦੋਵੇਂ ਦੁੱਖ ਦਾ ਘਰ ਨੇ, ਦਿਨ ਦੇ ਦੁੱਖ ਨੇ, ਪਰ ਦੁੱਖ ਵਿੱਚ ਫਰਕ ਹੈ। ਕਿਸੇ ਨੇ ਪੁੱਛਿਆ ਤੁਲਸੀ ਜੀ ਗੱਲ ਬੜੀ ਅਜੀਬੋ ਗਰੀਬ ਕੀਤੀ, ਇਹ ਕੀ ਹੋਇਆ? ਇੱਥੇ ਤੁਲਸੀ ਦਾਸ ਜੀ ਕਹਿੰਦੇ ਹਨ ਜਦੋਂ ਕੋਈ ਸਾਕਤ ਪੁਰਸ਼ ਮਿਲਦਾ ਹੈ ਤੇ ਉਸ ਦੇ ਮਿਲਣ ਦੇ ਨਾਲ ਹੀ ਦੁੱਖ ਹੈ, ਔਰ ਇਤਨਾ ਕੁ ਦੁੱਖ ਪਤਾ ਨਹੀਂ ਉਸ ਮਾੜੇ ਇਨਸਾਨ ਦੀ ਗੱਲ ਸੁਣ ਕੇ ਮਨ ਭਟਕ ਜਾਵੇ, ਔਰ ਗੁਰੂ ਸਵਾਰਿਓ ਕਿਤੇ ਇਸ ਸਤਿਗੁਰੂ ਦੇ ਘਰ ਤੋਂ ਦੂਰੀ ਹੋ ਜਾਵੇ। ਔਰ ਉਸ ਸਾਕਤ ਪੁਰਸ਼ ਦਾ ਬਚਨ ਹਿਰਦੇ ਵਿੱਚ ਆਉਣ ਦੇ ਨਾਲ ਹੋ ਸਕਦਾ ਹੈ ਕਿ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਉਹ ਕੰਮ ਨਾ ਬਣ ਜਾਵੇ। ਸੋ ਜਿਹੜਾ ਸਾਕਤ ਇਨਸਾਨ ਹੈ ਉਹ ਮਿਲਣ ਲੱਗਿਆਂ ਦੁੱਖ ਦਿੰਦਾ ਹੈ। ਫਿਰ ਪੁੱਛਿਆ ਕਿ ਤੁਲਸੀ ਜੀ ਤੁਸੀਂ ਤੇ ਕਿਹਾ ਸੀ ਸੰਤ ਵੀ ਦੁੱਖ ਦਿੰਦਾ, ਉਹ ਕਿਵੇਂ ਦੁੱਖ ਦਿੰਦੇ ਨੇ? ਤੇ ਕਵੀ ਜੀ ਕਹਿੰਦੇ ਨੇ ਸੁਣ ਲਵੋ ਦੱਸਦਾ, ਸੰਤ ਦਾ ਮਿਲਣਾ ਤੇ ਸੁਖਕਾਰੀ ਹੋ ਸਕਦਾ ਹੈ, ਸੰਤ ਦਾ ਮਿਲਣਾ ਤੇ ਆਨੰਦਮਈ ਹੋ ਸਕਦਾ ਹੈ, ਸੰਤ ਦਾ ਮਿਲਾਪ ਖੁਸ਼ਹਾਲੀ ਦੇ ਸਕਦਾ ਹੈ, ਪਰ ਉਸ ਵਕਤ ਦੁੱਖ ਦਾ ਕਾਰਨ ਬਣਦਾ ਹੈ ਜਦੋਂ ਸੰਤ ਵਿਛੜਨ ਲੱਗਦਾ ਹੈ। ਵਿਛੋੜਾ ਅਜਿਹਾ ਹੈ ਉਸ ਵਕਤ ਮਨ ਨੂੰ ਅਜਿਹੀ ਵਿਪਤਾ ਬਣ ਜਾਂਦੀ ਹੈ ਜੀਵ ਦੇ ਉੱਪਰ ਕਿ ਕੋਈ ਇਨਸਾਨ ਇਸ ਦੇ ਪ੍ਰਾਣਾਂ ਨੂੰ ਹੀ ਕੱਢ ਕੇ ਲੈ ਕੇ ਜਾ ਰਿਹਾ ਹੋਵੇ। ਕਿਉਂਕਿ ਸਾਧ ਸੰਗਤ ਜੀਓ ਸੰਤ ਦਾ ਮਿਲਾਪ ਇੱਕ ਅਜਿਹੀ ਮੰਡਲ ਦੀ ਸੈਰ ਕਰਾਉਂਦਾ ਹੈ ਇਨਸਾਨ ਨੂੰ ਜਿਸ ਨੂੰ ਪ੍ਰੇਮ ਕਹਿਆ ਗਿਆ, ਔਰ ਪ੍ਰੇਮ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਜਿਸ ਨੂੰ ਸਿਖਾਇਆ ਨਹੀਂ ਜਾ ਸਕਦਾ। ਪ੍ਰੇਮ ਇੱਕ ਅਜਿਹੀ ਚੀਜ਼ ਹੈ, ਇੱਕ ਅਜਿਹੀ ਸ਼ਕਤੀ ਹੈ, ਇੱਕ ਅਜਿਹਾ ਅਲੌਕਿਕ ਗਹਿਣਾ ਹੈ, ਜਿਸਨੇ ਇਹ ਗਹਿਣੇ ਨੂੰ ਧਾਰਨ ਕਰ ਲਿਆ ਤੇ ਕੀ ਹੋਏਗਾ? ਕਵੀ ਬੜਾ ਵਧੀਆ ਲਿਖਦੇ ਨੇ, ਪੱਪਾ ਪ੍ਰੇਮ ਨੂੰ ਲੱਗਦੇ ਢਾਈ ਅੱਖਰ, ਪਰ ਨਾ ਗ੍ਰੰਥਾਂ ਵਿੱਚ ਸਮਾਵਦੇ ਨੇ, ਉੱਚੇ ਪਰਬਤਾਂ ਤੋਂ ਨੀਵੇਂ ਸਾਗਰਾਂ ਤੋਂ, ਪਰ ਨਾ ਮੀਟਰਾਂ ਤੋਂ ਮਿਣੇ ਜਾਮਦੇ ਨੇ, ਜ਼ਹਿਰੀ ਨਾਗ ਵੀ ਪ੍ਰੇਮ ਦੇ ਵਸ ਹੋ ਕੇ ਬਿਨਾਂ ਮੰਤਰਾਂ ਤੋਂ ਕਿਲੇ ਜਾਮਦੇ ਨੇ, ਸੇਵਾ ਦਾਰਾ ਪ੍ਰੀਤਮ ਨੂੰ ਜਾਏ ਮਿਲਦੇ ਜਿਹੜੇ ਸੀਸ ਤਲੀ ਤੇ ਟਿਕਾਉਂਦੇ ਨੇ। ਇੱਕ ਪ੍ਰੇਮ ਦੀ ਖਿੱਚ ਅਜਿਹੀ ਹੈ ਕਿ ਜ਼ਹਿਰੀਲਾ ਨਾਗ ਜਿਸ ਦਾ ਸੁਭਾਅ ਹੈ ਕਿ ਉਸਨੇ ਡੰਗ ਹੀ ਮਾਰਨਾ ਹੈ। ਕਿਸੇ ਕਵੀ ਨੇ ਬੜਾ ਵਧੀਆ ਕਿਹਾ ਹੈ ਕਿ ਜੇ ਸੱਪਾਂ ਨੂੰ ਦੁੱਧ ਵੀ ਪਿਆਈਏ ਤੇ ਫਿਰ ਵੀ ਉਹ ਡੰਗ ਹੀ ਮਾਰਦੇ ਨੇ, ਭਾਵ ਸੁਭਾਅ ਨਹੀਂ ਛੱਡਦੇ, ਪਰ ਪ੍ਰੇਮ ਦੇ ਵਿੱਚ ਤਾਕਤ ਕੈਸੀ ਕਿ ਉਸ ਸੱਪ ਨੂੰ ਵੀ ਕੀਲ ਲੈਂਦਾ ਹੈ। ਸੰਗੀਤ ਵੀ ਪ੍ਰੇਮ ਹੈ, ਰਾਗ ਨਾਦ ਸਭ ਸੱਚ ਹੈ, ਰਾਗ ਦਾ ਭਾਵ ਹੈ ਪ੍ਰੇਮ ਔਰ ਰਾਗ ਦਾ ਭਾਵ ਹੈ ਸੰਗੀਤ, ਸੰਗੀਤ ਹੈ ਹੀ ਪ੍ਰੇਮ ਦਾ ਦੂਸਰਾ ਨਾਮ। ਜੇ ਇਹ ਕਿਹਾ ਜਾਵੇ ਸੰਗੀਤ ਹੈ ਹੀ ਪ੍ਰੇਮ, ਦੂਸਰੀ ਚੀਜ਼ ਹੀ ਕੋਈ ਨਹੀਂ ਤੇ ਅਤ ਕਥਨੀ ਨਹੀਂ। ਇੱਕ ਜ਼ਹਿਰੀਲਾ ਨਾਗ ਪ੍ਰੇਮ ਦੇ ਵਸ ਹੋ ਜਾਂਦਾ ਹੈ। ਸੋ ਸਾਧ ਸੰਗਤ ਜੀਓ, ਜਿਸ ਇਨਸਾਨ ਦੀ ਦਸ਼ਾ ਅਜਿਹੀ ਹੋਈ ਕਿ ਉਹ ਪ੍ਰੇਮ ਦੇ ਵਿੱਚ ਆ ਗਿਆ, ਗੁਰੂ ਕੇ ਪ੍ਰੇਮ ਵਿੱਚ ਪੈ ਗਿਆ, ਉਹ ਸੱਚ ਹੀ ਰੱਬ ਬਣ ਜਾਂਦਾ ਹੈ। ਔਰ ਜਿਸ ਸ਼ਖਸ਼ ਨੇ, ਜਿਸ ਗੁਰੂ ਨੇ, ਜਿਸ ਸਾਧੂ ਮਹਾਤਮਾ ਨੇ ਪ੍ਰੇਮ ਦੀ ਦਾਤ ਦਿੱਤੀ ਹੋਵੇ ਔਰ ਬਾਅਦ ਵਿੱਚ ਉਹ ਜਦੋਂ ਚੱਲਿਆ ਹੋਵੇ ਤੇ ਆਪ ਮਹਿਸੂਸ ਕਰ ਸਕਦੇ ਹੋ ਕੀ ਬੀਤਦੀ ਹੈ। ਅਜਿਹਾ ਵਿਛੋੜਾ ਕਿ ਅਜਿਹਾ ਮਹਿਸੂਸ ਹੁੰਦਾ ਹੈ ਮਾਨੋ ਕਿ ਮੌਤ ਹੀ ਆ ਜਾਵੇ। ਤੂੰ ਜੇ ਤੁੱਠਾ ਕਿਰਪਾ ਨਿਦਾਨ ਨਾ ਦੂਜਾ ਵੇ ਖਾਲ, ਤਾਂ ਹੀ ਉਹਨਾਂ ਨੇ ਕਿਹਾ ਕਿ ਜੇ ਤੂੰ ਤੁੱਠ ਪਿਆ ਹੈ ਕਿਰਪਾ ਕਰ, ਫਿਰ ਦੂਜਾ ਵੇਖਣ ਨਸੀਬ ਨਾ ਹੋਵੇ। ਜਿਸ ਪਿਆਰੇ ਸਿਉ ਨੇ ਹੋ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੇ ਪਛੈ ਜੀਵਨਾ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਤੇ ਇੱਥੇ ਤੱਕ ਕਹਿਆ, ਜਦੋਂ ਖਬਰ ਮਿਲੀ ਕਿ ਤੇਰਾ ਉਹ ਸਤਿਗੁਰੂ ਜਿਹਦੇ ਨਾਲ ਡੂੰਘੀਆਂ ਪ੍ਰੀਤਾਂ ਸਨ, ਜਿਨ੍ਹਾਂ ਨੇ ਕਿਰਪਾ ਕਰਕੇ ਇੱਕ ਆਮ ਲਹਿਣੇ ਨੂੰ ਗੁਰੂ ਅੰਗਦ ਪਾਤਸ਼ਾਹ ਬਣਾ ਦਿੱਤਾ, ਜਿਹਨੇ ਇੱਕ ਜੀਵ ਨੂੰ ਪਰਮਾਤਮਾ ਬਣਾ ਦਿੱਤਾ, ਅੱਜ ਉਹ ਸਰੀਰ ਕਰਕੇ ਇਸ ਦੁਨੀਆਂ ਤੇ ਨਹੀਂ, ਤੇ ਭਾਵੇਂ ਸਤਿਗੁਰੂ ਸੀ ਪਰ ਅੰਦਰ ਦਾ ਪਿਆਰ ਜਿਹੜਾ ਇਹ ਅਲਫਾਜ਼ ਬਣ ਕੇ ਸਾਹਮਣੇ ਆਇਆ ਕਿ ਜਿਸ ਪਿਆਰੇ ਸੇ ਉਹ ਨੇਹ ਤਿਸ ਆਗੇ ਮਰ ਚੱਲੀਏ। ਪਤਾ ਹੁੰਦਾ ਜੋ ਨੇ ਤੁਰ ਜਾਣੇ ਉਹ ਤੋਂ ਪਹਿਲਾਂ ਮੈਂ ਤੁਰ ਜਾਂਦਾ। ਤ੍ਰਿਗ ਜੀਵਨ ਸੰਸਾਰ ਤਾਕੈ ਪਛੈ ਜੀਵਣਾ, ਜੇ ਉਹ ਤੁਰ ਗਿਆ ਤੇ ਸੰਸਾਰ ਤੇ ਜਿਉਣਾ ਬਿਲਕੁਲ ਕੂੜ ਹੈ, ਬਿਲਕੁਲ ਵਿਅਰਥ ਹੈ। ਅਸਲ ਚ ਪ੍ਰੇਮ ਬੜੀ ਹੀ ਉੱਚੀ ਅਵਸਥਾ ਹੈ। ਇੱਕ ਇਨਸਾਨ ਜਿਹੜਾ ਕਿ ਇਸ ਚੀਜ਼ ਨੂੰ ਨਹੀਂ ਜਾਣ ਸਕਦਾ, ਯਾਦ ਰੱਖਣਾ, ਉਹ ਅਸਲੀ ਆਨੰਦ ਨੂੰ ਤੋਂ ਵਾਂਝਾ ਰਹਿ ਜਾਏਗਾ। ਜੇ ਪ੍ਰੇਮ ਦੀ ਗੱਲ ਕਰਾਂ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਉਹਨਾਂ ਦਾ ਨਾਮ ਹੈ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਪਰ ਅਸਲ ਵਿੱਚ ਉਹ ਮੂਰਤੀ ਨੇ ਪ੍ਰੇਮ ਦੀ, ਅਸਲ ਵਿੱਚ ਉਹ ਮੂਰਤੀ ਹੀ ਪ੍ਰੇਮ ਦੀ ਹਨ। ਔਰ ਜਿਸ ਇਨਸਾਨ, ਜਿਸ ਸਿੱਖ ਦੇ ਅੰਦਰ ਪ੍ਰੇਮ ਨਹੀਂ ਆਇਆ, ਜਿਹਦੇ ਅੰਦਰ ਪ੍ਰੇਮ ਕਿਣਕਾ ਮਾਤਰ ਵੀ ਜਾਗਿਆ ਨਹੀਂ, ਯਾਦ ਰੱਖਣਾ, ਉਸਨੇ ਸੰਗਤ ਨਹੀਂ ਕੀਤੀ ਸਤਿਗੁਰੂ ਦੀ। ਜਿਸਨੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਸੰਗਤ ਕੀਤੀ, ਉਹਦੇ ਅੰਦਰ ਜੇ ਪ੍ਰੇਮ ਨਹੀਂ ਤੇ ਯਾਦ ਰੱਖਣਾ, ਉਹ ਭਾਵੇਂ ਗੁਰੂ ਦਾ ਸਿੱਖ ਹੈ ਜਾਂ ਸੀ, ਭਾਵੇਂ ਉਹ ਸਤਿਗੁਰੂ ਦੇ ਨੇੜੇ ਸੀ ਦੂਰ ਸੀ, ਅਸਲ ਵਿੱਚ ਉਹ ਸਿੱਖ ਹੋ ਹੀ ਨਹੀਂ ਸਕਦਾ। ਕਿਉਂਕਿ ਸਾਧ ਸੰਗਤ ਜੀਓ, ਪਾਰਸ ਦੀ ਵੱਟੀ ਦੇ ਨਾਲ ਲੱਗ ਕੇ ਸੋਨਾ ਲੋਹਾ ਸੋਨਾ ਨਾ ਬਣੇ, ਇਹਦਾ ਮਤਲਬ ਪਾਰਸ ਦੀ ਵੱਟੀ ਵਿੱਚ ਕਮੀ ਹੈ। ਤੇ ਜੇ ਪਾਰਸ ਦੀ ਵੱਟੀ ਨਾਲ ਲੱਗਣ ਦੇ ਨਾਲ ਲੋਹਾ ਸੋਨਾ ਨਹੀਂ ਬਣਦਾ, ਜਾਂ ਫਿਰ ਲੋਹੇ ਚ ਕਮੀ ਹੈ। ਹੁਣ ਸੋਚਿਆ ਜਾਵੇ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੋ ਪ੍ਰੇਮ ਦਾ ਹੀ ਦਾਨ ਦਿੱਤਾ ਉਹਨਾਂ ਨੇ, ਜਦੋਂ ਸਿੱਖ ਉਹਦੇ ਨੇੜੇ ਜਾ ਕੇ ਵੀ ਜੇ ਸਿੱਖ ਅੰਦਰ ਪ੍ਰੇਮ ਨਹੀਂ ਉਤਪੰਨ ਹੁੰਦਾ, ਹੁਣ ਕਮੀ ਕਿਹਦੀ ਕੱਢੀਏ? ਅਸੀਂ ਸਤਿਗੁਰੂ ਨੂੰ, ਸਤਿਗੁਰੂ ਵਿੱਚ ਕਮੀ ਨਹੀਂ ਕਹਿ ਸਕਦੇ, ਕਿਉਂਕਿ ਗੁਰਬਾਣੀ ਦਾ ਪਾਠ ਹੈ, ਸਤਿਗੁਰ ਪੂਰਾ ਕਿਆ ਕਰੇ ਜੋ ਸਿੱਖਾ ਮਹਿਚੂਕ। ਉੱਥੇ ਗੁਰੂ ਕੀ ਕਰੇ ਜੇ ਸਿੱਖ ਦੇ ਵਿੱਚ ਕਮੀ ਹੋਵੇ? ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਅਜਿਹੇ ਪਾਰਸ ਨੇ ਜਿਨ੍ਹਾਂ ਨੇ ਪ੍ਰੇਮ ਦੀ ਦਾਤ ਦਿੱਤੀ। ਜਿਹੜਾ ਸਿੱਖ ਇਸ ਗੁਰੂ ਦੇ ਨਾਲ ਲੱਗਿਆ, ਨਾਲ ਲੱਗਣ ਤੋਂ ਭਾਵ ਜਿਸਨੇ ਇਸ ਸਤਿਗੁਰੂ ਦਾ ਫੁਰਮਾਨ, ਇਸ ਸਤਿਗੁਰੂ ਦਾ ਉਪਦੇਸ਼ ਆਪਣੇ ਹਿਰਦੇ ਚ ਵਸਾ ਲਿਆ, ਔਰ ਯਾਦ ਰੱਖਣਾ, ਉਹ ਸ਼ੁੱਧ ਸੋਨਾ ਬਣ ਗਿਆ, ਉਹਦੇ ਅੰਦਰ ਪ੍ਰੇਮ ਹੀ ਪ੍ਰੇਮ ਹੈ। ਸੋ ਮੈਂ ਅਰਜ ਕਰਦਾ ਸੀ ਕਿ ਪ੍ਰੇਮ ਇੱਕ ਅਜਿਹੀ ਘਾਟੀ ਹੈ ਜਿਸ ਦੇ ਉੱਤੇ ਵਿਰਲੇ ਹੀ ਚੜ੍ਹਦੇ ਨੇ, ਵਿਰਲੇ ਇਨਸਾਨ ਨੂੰ ਉੱਥੇ ਪਹੁੰਚਣਾ ਨਸੀਬ ਹੁੰਦਾ ਹੈ। ਕਿਉਂਕਿ ਦੁਸ਼ਕਰ ਹੈ, ਕਠਿਨ ਹੈ, ਇਹ ਰਸਤਾ ਹੀ ਬੜਾ ਹੀ ਅਜੀਬੋ ਗਰੀਬ ਹੈ। ਪਰ ਜਿਹੜੇ ਇਸ ਪ੍ਰੇਮ ਦੀ ਘਾਟੀ ਤੇ ਚੜੇ, ਫਿਰ ਜਦੋਂ ਉਹਨਾਂ ਦੇ ਕੋਲੋਂ ਉਹਨਾਂ ਦਾ ਸਤਿਗੁਰੂ ਵਿਛੜਦਾ ਹੈ, ਉਹਨਾਂ ਦੀ ਹਾਲਤ ਵੀ ਅਜਿਹੀ ਹੈ ਜਿਵੇਂ ਇਹ ਬੱਚੇ ਇਸ ਵਕਤ ਰੋ ਰਹੇ ਹਨ ਕਿ ਗੋਬਿੰਦ ਪਾਤਸ਼ਾਹ ਜੀਓ, ਪਹਿਲਾਂ ਪਿਆਰ ਪਾ ਕੇ ਤੇ ਹੁਣ ਵਿਛੋੜਾ ਪਾ ਰਹੇ ਹੋ।
ਇਤਿਆਦਿਕ ਬਹੁ ਪ੍ਰੇਮ ਕਰੰਤੀ।
ਇਸ ਤਰ੍ਹਾਂ ਇਸ ਬਿਰਧ ਮਾਤਾ ਦਾ ਹਾਲ ਜੋ ਆਪ ਜੀ ਸੁਣ ਰਹੇ ਸੀ ਕਿ ਇਹ ਬਿਰਧ ਔਰਤ, ਇਹ ਬਜ਼ੁਰਗ ਮਾਤਾ ਕਹਿ ਰਹੀ ਹੈ, ਗੋਬਿੰਦ ਜੀ ਜਦੋਂ ਤੁਸੀਂ ਤੁਰ ਜਾਓਗੇ, ਮੈਂ ਕਿਹਨੂੰ ਗੋਬਿੰਦ ਕਹਿ ਕੇ ਆਵਾਜ਼ ਮਾਰਾਂਗੀ। ਕਵੀ ਜੀ ਕਹਿੰਦੇ ਹਨ, ਇਸ ਤਰ੍ਹਾਂ ਇਸ ਬਿਰਧ ਮਾਤਾ ਦਾ ਪਿਆਰ ਹੈ।
ਬਲਿਹਾਰੀ ਹੋਏ ਕਸ਼ਟ ਲਹੰਤੀ।
ਐਸੀ ਹੈ ਕਿ ਸਤਿਗੁਰੂ ਦੇ ਉੱਪਰੋਂ ਵਾਰ ਵਾਰ ਕੇ ਆਪਣਾ ਆਪ ਵਾਰਦੀ ਹੈ ਔਰ ਕਹਿੰਦੀ ਹੈ ਕਿ ਹੇ ਮੇਰੇ ਗੋਬਿੰਦ ਪਾਤਸ਼ਾਹ, ਕਿਰਪਾ ਕਰੋ, ਜਿਤਨੇ ਵੀ ਤੁਹਾਡੇ ਉੱਤੇ ਆਉਣ ਵਾਲੇ ਸੰਕਟ ਨੇ, ਦੁੱਖ ਨੇ, ਉਹ ਇਸ ਬਿਰਧ ਨੂੰ ਦੇ ਦੇਵੋ। ਔਰ ਹੇ ਪਰਮੇਸ਼ਵਰ, ਮੇਰੇ ਇਸ ਪ੍ਰਭੂ, ਮੇਰੇ ਇਸ ਭਗਵਾਨ ਦੇ ਨੇੜੇ ਦੁੱਖ ਨਾ ਆਵੇ।
ਦੇਖ ਪ੍ਰੇਮ ਕੋ ਅਧਿਕ ਕਿਰਪਾਲਾ।
ਕਿਰਪਾਲਾ ਤੋਂ ਭਾਵ ਜੋ ਕਿਰਪਾ ਦੇ ਘਰ ਹਨ, ਜਿਸ ਦੇ ਘਰ ਵਿਚ ਕਿਰਪਾ ਦੀ ਤੋਟ ਨਹੀਂ ਕਿਸੇ ਤਰ੍ਹਾਂ ਦੀ। ਜਦੋਂ ਗੋਬਿੰਦ ਪਾਤਸ਼ਾਹ ਜੀ ਨੇ ਇਸ ਬਜ਼ੁਰਗ ਮਾਤਾ ਦਾ ਪਿਆਰ ਵੇਖਿਆ,
ਕਹਿਓ ਬਾਕ ਹੋਏ ਸ਼੍ਰੇ ਅਭਿਸਾਲਾ।
ਉਸ ਵਕਤ ਬਚਨ ਕੀਤਾ, ਮਾਤਾ ਜੀ ਸਤਿਗੁਰੂ ਕਿਰਪਾ ਕਰਨ, ਤੁਹਾਡੇ ਉੱਤੇ ਬੜੀ ਕਿਰਪਾ ਹੋਵੇਗੀ।
ਜਨਮ ਜਨਮ ਕੇ ਪਾਪ ਗਵੈ ਹੈ।
ਹੁਣ ਅਜਿਹੀ ਕਿਰਪਾ ਹੋਈ, ਕਿਉਂਕਿ ਜੇ ਪ੍ਰੇਮ ਦੀ ਗੱਲ ਇੱਕ ਹੋਰ ਕਰੀਏ ਤੇ ਪ੍ਰੇਮ ਇੱਕ ਅਜਿਹੀ ਕਿਰਪਾ ਹੈ ਜਦੋਂ ਇਨਸਾਨ ਤੇ ਹੋ ਜਾਵੇ, ਪ੍ਰੇਮ ਇੱਕ ਅਜਿਹੀ ਦਸ਼ਾ ਹੈ ਜਦੋਂ ਇਨਸਾਨ ਪ੍ਰੇਮ ਦੀ ਦਸ਼ਾ ਵਿੱਚ ਆ ਜਾਂਦਾ ਹੈ ਤੇ ਉਸ ਦੇ ਜਨਮਾਂ ਜਨਮਾਂਤਰਾਂ ਦੇ ਪਾਪ ਵੀ ਕੱਟੇ ਜਾਂਦੇ ਨੇ। ਜਿੱਥੇ ਗੁਰਬਾਣੀ ਦਾ ਇੱਕ ਪਾਠ ਹੈ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਜਿਹੜਾ ਲੇਖ ਤੇਰੇ ਮੱਥੇ ਦੇ ਉੱਪਰ ਉਸ ਅਕਾਲ ਪੁਰਖ ਨੇ ਲਿਖਿਆ ਹੈ ਉਹ ਮਿਟ ਨਹੀਂ ਸਕਦਾ, ਕਿਉਂਕਿ ਉਹ ਤੇਰੇ ਹੀ ਕੀਤੇ ਕਰਮ ਨੇ ਜਿਨ੍ਹਾਂ ਦੇ ਸਾਰੇ ਹਿਸਾਬ ਲਗਾ ਕੇ ਉਸ ਪ੍ਰਭੂ ਨੇ ਲਿਖ ਦਿੱਤਾ, ਭਾਈ ਇਹ ਤੇਰਾ ਪਿਛਲਾ ਖਾਤਾ ਹੈ, ਪਿਛਲਾ ਬੈਲੈਂਸ ਹੈ ਜੋ ਤੈਨੂੰ ਭੁਗਤਣਾ ਹੀ ਪੈਣਾ ਹੈ। ਪਰ ਪ੍ਰੇਮ ਇੱਕ ਅਜਿਹੀ ਔਸ਼ਧੀ ਹੈ, ਇੱਕ ਅਜਿਹੀ ਦਵਾਈ ਹੈ, ਜਦੋਂ ਇਨਸਾਨ ਪ੍ਰੇਮ ਰੂਪੀ ਸਰੋਵਰ ਦੇ ਵਿੱਚ ਟੁੱਬੀ ਮਾਰਦਾ ਹੈ। ਔਰ ਸਾਧ ਸੰਗਤ ਜੀ, ਅਜਿਹੀ ਕਿਰਪਾ ਹੋ ਜਾਂਦੀ ਹੈ ਕਿ ਉਹ ਪਿਛਲੇ ਪਾਪ ਵੀ ਇਸ ਦੇ ਨਸ਼ਟ ਹੋ ਜਾਂਦੇ ਨੇ, ਉਹ ਪਾਪ ਨੇੜੇ ਨਹੀਂ ਆਉਂਦੇ, ਕਿਉਂਕਿ ਪ੍ਰੇਮ ਰੂਪੀ ਭੱਠੀ ਦੇ ਵਿੱਚ ਪੈਂਦੇ ਸਾਰ ਜਦੋਂ ਇਨਸਾਨ ਪ੍ਰੇਮ ਰੂਪੀ ਅਗਨੀ ਦੇ ਵਿੱਚ ਆ ਕੇ ਸੜਦਾ ਹੈ, ਉਸ ਪਰਮਾਤਮਾ ਦੇ ਦੀਦਾਰ ਵਾਸਤੇ ਤੜਫਦਾ ਹੈ ਤੇ ਉੱਥੇ ਅੰਦਰ ਜਿਹੜੀ ਜਲਨ ਹੁੰਦੀ ਹੈ, ਧੁੱਖਾਂ ਜੋ ਮਾਲੀਹ ਕਾਰਨ ਤਿਨਾ ਮਾ ਪਿਰੀ, ਅਜਿਹੀ ਅਵਸਥਾ ਦੱਸੀ ਹੈ ਉਹਨਾਂ ਭਗਤਾਂ ਨੇ ਕਿ ਜਦੋਂ ਇਨਸਾਨ ਦੇ ਅੰਦਰ ਪਿਆਰ ਹੁੰਦਾ ਹੈ ਆਪਣੇ ਸਤਿਗੁਰੂ ਵਾਸਤੇ, ਔਰ ਜੇ ਰਤੀ ਮਾਤਰ ਵੀ ਉਸ ਤੋਂ ਦੂਰੀ ਹੋ ਜਾਵੇ ਤੇ ਉਹਦੇ ਵਾਸਤੇ ਦੱਸਿਆ ਇੱਕ ਭਗਤ ਦੀ ਹਾਲਤ ਕੈਸੀ ਹੈ, ਮਲੀ ਤੋਂ ਭਾਵ ਹੈ ਜਿਵੇਂ ਬਹੁਤ ਹੀ ਸਾਰੇ ਬਰੀਕ ਬਰੀਕ ਕਣ ਇਕੱਠੇ ਕਰਕੇ ਉਸ ਨੂੰ ਅੱਗ ਲਾ ਦਿੱਤੀ ਜਾਵੇ, ਔਰ ਉਹ ਅੱਗ ਵੀ ਨਹੀਂ ਲੱਗਦੀ ਔਰ ਬੁਝਦੀ ਵੀ ਨਹੀਂ, ਭਾਵ ਕਈ ਦਿਨਾਂ ਤੱਕ ਧੁਖਦੀ ਹੀ ਰਹਿੰਦੀ ਹੈ। ਇਹ ਹਾਲਤ ਹੈ ਇੱਕ ਪ੍ਰੇਮੀ ਦੀ, ਉਹ ਆਪਣੇ ਗੁਰੂ ਨੂੰ ਯਾਦ ਕਰਕੇ ਹਰ ਰੋਜ਼ ਤੜਫਦਾ ਹੈ, ਹਰ ਰੋਜ਼ ਵਿਆਕੁਲ ਹੁੰਦਾ ਹੈ, ਔਰ ਅਜਿਹੀ ਤੜਫ ਦੇ ਅੰਦਰ, ਅਜਿਹੀ ਤੜਫ ਦੇ ਨਾਲ ਕੀ ਹੋਏਗਾ, ਉਸ ਦੇ ਅੰਦਰ ਦੀ ਤੜਫ ਉਸ ਦੇ ਜਿਤਨੇ ਕੀਤੇ ਹੋਏ ਬੁਰੇ ਕਰਮ ਪਾਪ ਸਾਰਿਆਂ ਦਾ ਨਾਸ ਕਰ ਦਿੰਦੀ ਹੈ। ਜੋ ਉਹਨਾਂ ਭਗਤਾਂ ਨੇ ਕਹਿਆ, ਬੇ ਕਬੀਰ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਨ ਮਸਾਨ। ਜੋ ਫਰੀਦ ਜੀ ਜ਼ਿਕਰ ਕਰਦੇ ਨੇ ਇਸ ਬਿਰਹਾ ਵਾਸਤੇ, ਭਾਵ ਇਹ ਵਿਛੋੜਾ, ਪ੍ਰੇਮ ਦਾ ਵਿਛੋੜਾ ਇੱਕ ਅਜਿਹੀ ਅੱਗ ਹੈ ਜਦੋਂ ਇਨਸਾਨ ਦੇ ਅੰਦਰ ਨਹੀਂ ਹੁੰਦਾ, ਇਹਦਾ ਭਾਵ ਉਹ ਮਸਾਣਾ ਵਰਗਾ ਹੈ। ਤੇ ਇੱਥੇ ਗੱਲ ਆ ਰਹੀ ਸੀ, ਗੋਬਿੰਦ ਪਾਤਸ਼ਾਹ ਜੀ ਇਸ ਬਿਰਧ ਔਰਤ ਨੂੰ ਕਹਿੰਦੇ ਹਨ, ਮਾਤਾ ਜੋ ਇਸ ਪ੍ਰੇਮ ਦੇ ਵਿੱਚ ਹੈ, ਤੂੰ ਅਜਿਹੀ ਦਸ਼ਾ ਦੇ ਵਿੱਚ ਹੈ, ਤੇਰੇ ਜਿਤਨੇ ਵੀ ਪਿਛਲੇ ਬੁਰੇ ਕਰਮ ਨੇ ਉਹ ਸਾਰੇ ਨਸ਼ਟ ਹੋ ਗਏ। ਸੋ ਇੱਥੋਂ ਸਪਸ਼ਟ ਹੁੰਦਾ ਹੈ ਕਿ ਜੋ ਗੋਬਿੰਦ ਪਾਤਸ਼ਾਹ ਜੀ, ਦਸਮੇਸ਼ ਪਿਤਾ ਜੀ ਜੋ ਦਸਮ ਗ੍ਰੰਥ ਵਿੱਚ ਜ਼ਿਕਰ ਕਰਦੇ ਨੇ ਕਿ ਸਾਚ ਕਹੋ ਸੁਣ ਲੇ ਹੋ ਸਭੈ, जिन प्रेम कियो तिन ही प्रभ पायो, क्योंकि प्रेम दा एक अजिहा खेतर है जदों इंसान इस प्रेम दी दहलीज दे विच आउंदा है। जो तो प्रेम खिलन का चाओ, सिर धर तली गली मेरी आओ। इस दे विच आउणा अजिहा है किते फरीद दे कहने मुताबक उस मली वांगू धुखना पवेगा, किते आके ए कहिया जांदा है कि अपना सीस तली ते रखना पवेगा। ते फिर नागा वाड़ समुंद करके हर खड़े बुकन, जे जम होवै पाहरू प्रेमी जाए मिलन। ते किते प्रेम दी अवस्था है, प्रेमी नू अपने साई नू मिलन वास्ते जम तो भी नहीं डरना पैंदा, नागा दी वाड़ भी लंघ के जाना पैंदा है। इस करके साध संगत जी, ए प्रेम अजिहा है जिस दे अंदर आ गया, चाहे उस दे पिछले कैसे भी कर्म हन। जिवें गोबिंद पातशाह इस बिरद माता नू कह रहे हन, सच ही सारिया दे पिछले कर्म बुरे नष्ट हो जांदे हन।
जग मैं फेर ना फेरा पै है।
और जन्म मरण दा जो वड्डा दुख कहया गया है, सब तो वड्डा दुख जन्म मरण दा है। इस करके सतगुरु गोबिंद सिंह पातशाह इस माता नू कह रहे हन, माता जिस प्रेम दे रंग विच तू रंगी होई है। कवि संतोख सिंह जी इस प्रेम दा रंग लाल भी दसदे ने, क्योंकि जिन्ना लाली नेत्र मैं दूजा ना पेखन। जिन्हां दे नेत्रां विच लाली होवे, लाली तो भाव लाल रंग। लाल रंग दा भाव है कि लाल रंग तिसको लगा जिसके वड भागा। लाल रंग तो भाव है गुरु दी कृपा, गुरु दा प्रेम, गुरु दे उस चरणा दा आनंद। गुरु दी एक छवि एक तस्वीर जेड़ी हिरदे विच बन जावे, बस इंसान उस नू महसूस करे। उस वास्ते दस्या जांदा है कि जदों सतगुरु जी कह रहे हन कि ए रंग जदों जिस इंसान दे उपर लग जावे, क्योंकि ए ते सुनिया ही है, बड़े बड़े तपस्वी बड़े बड़े भजन करन वाले भी अपने कर्म धर्म तो डिगदे विखे ने। क्यों फरीद दी गल जे कीती जावे, फरीद जी भी एक अजिहा समा है कि फरीदा रोटी मेरी काठ दी लावण मेरी भुख, जिन्हां खादी चौपड़ी घने सहणगे दुख। फरीद बारे एक बड़ा ही प्रचलित है कि ए भी जदों वन विच तपस्या करदे सी, उस वकत अजिही हालत होई तपस्या करदियां शक्तियां ते आउणगियां, किते चिड़ियां नू कहिंदे ने मर जाओ, मर गईयां, उड जाओ, जीवित होके उड जांदियां ने। भाव इतनी ताकत भी आ जावे इंसान दे अंदर, पर जे उहनां नू भी गुरु नहीं सी उहनां ने धारिया ते किसे लेखे नहीं सी पई कोई भी ताकत। मैं इस दे विस्थार विच नहीं जांदा, सिर्फ इतनी मैं गल करांगा, इंसान कितना ही कर्म धर्म वाला होवे ओ भी डिगदा विख्या जा सकदा है, पर जेड़ा इंसान प्रेम रूपी मदरा दा पान कर गया, जिसने प्रेम रूपी शराब पी ली, जेड़ा गुरु दे चरना रूपी प्रेम नाल रत्या गया, असल विच साध संगत जीओ ओ ते बन ही खुदा गया। कदी खुदा नू डिगदियां किसे ने नहीं वेखिया, कदी कदी खुदा नू पतित हुंदियां किसे नहीं वेखिया, क्योंकि प्रेमी दी अवस्था बहुती ही उच्ची है। सो इस करके सतगुरु गोबिंद सिंह पातशाह जी ए कह रहे हन, बचन करदे हन, माता जी तुसी अपना जन्म मरण दा जो चक्कर है उस नू भी कट दिता है।
इसकी बैल जेतक लख शेशु।
हुन जितनी भी तुहाडी बै तो भाव है उमर, जितनी भी उम्र तुहाडी बाकी रह गई है।
दीन स घर ते दर्ब विशेषु।
कवि संतोख सिंह जी दसदे हन कि जितनी उम्र उस बिरद माता दी बाकी रह गई, उतना धन गोबिंद पातशाह ने इस माता नू दे दिता।
और हर खाए आश खा देत।
उस गोबिंद प्यारे नू हिरदे विच वसा लिया, अजेहे आनंद विच भी भोर होई होई माता फिर वार वार नमस्कार कर दी है।
लोक परलोक भले सुख लेत।
और कवि जी कहंदे हन, धन है माता जिसने इस सतगुरु दे प्यार दे नाल इस लोक विच भी और उस परलोक विच भी सुख खट लए हन।
अपर निकट जे प्रेमी महा।
कवि जी उत्थों दा फिर सारा वृतांत दसदे हन ਕਿ ਹੋਰ ਜਿਤਨੇ ਵੀ ਉਸ ਸ਼੍ਰੀ ਪਟਨਾ ਸਾਹਿਬ ਦੇ ਵਿੱਚ ਗੁਰੂ ਕੇ ਪ੍ਰੇਮੀ ਸਨ,
ਘਰ ਕੋ ਦੇ ਸਮਾਜ ਤਿੰਨ ਤਹਾ,
ਅਖੀਰ ਸਾਰਿਆਂ ਨੂੰ ਸਤਿਗੁਰੂ ਜੀ ਬਹੁਤ ਕੁਛ ਭੇਟਾ ਦਿੱਤੀ।
ਵਧੇ ਉਬਰਹਾ ਕੋ ਸੰਕਟ ਭਾਰੀ,
ਪਰ ਹਾਲਤ ਐਸੀ ਸੀ ਕਿ ਸਾਰਿਆਂ ਦੇ ਹਿਰਦੇ ਦੇ ਉੱਪਰ ਉਸ ਵਿਛੋੜੇ ਰੂਪੀ ਨਾਗ ਚੋਟ ਕਰਦਾ ਹੈ। ਹਰ ਇੱਕ ਦੇ ਹਿਰਦੇ ਦੇ ਵਿੱਚ ਇੱਕ ਦਰਦ ਹੈ ਕਿ ਅੱਜ ਗੋਬਿੰਦ ਪਿਆਰੇ ਸਾਨੂੰ ਛੱਡ ਕੇ ਪੰਜਾਬ ਜਾ ਰਹੇ ਹਨ।
ਮੇਲ ਸਮੂਹ ਆਏ ਨਰ ਨਾਰੀ,
ਸਾਰੇ ਮਨੁੱਖ ਸਾਰੀਆਂ ਔਰਤਾਂ ਭਾਵ ਸਾਰੇ ਜੀਵ ਉਸ ਸਤਿਗੁਰੂ ਦਾ ਦਰਸ਼ਨ ਕਰਨ ਲਈ ਆ ਰਹੇ ਹਨ।
ਮਨ ਮਹਿ ਰਾਮ ਚੰਦ ਜਿਮ ਜਾਤੇ,
ਕਵੀ ਜੀ ਦੱਸਦੇ ਹਨ ਹਾਲਤ ਉਹ ਬਣੀ ਜਦੋਂ ਕਿ ਪ੍ਰਭੂ ਸ਼੍ਰੀ ਰਾਮ ਚੰਦਰ ਇਨ੍ਹਾਂ ਨੇ ਬਨਵਾਸ ਜਾਣਾ ਸੀ। ਉਸ ਵਕਤ ਕੀ ਹੋਇਆ, ਆਪ ਜੀ ਦੁਪਹਿਰ ਦੇ ਸਮੇਂ ਤੋਂ ਜੋ ਕਥਾ ਸ਼੍ਰਵਣ ਕਰਦੇ ਸੀ ਮੇਰੇ ਬੜੇ ਹੀ ਸਤਿਕਾਰਯੋਗ ਸੰਤ ਕੁਲਬੀਰ ਸਿੰਘ ਜੀ, ਉਹਨਾਂ ਨੇ ਇਹ ਕਥਾ ਆਪ ਜੀ ਨੂੰ ਪਿਛਲੇ ਦਿਨਾਂ ਵਿੱਚ ਲਗਾਤਾਰ ਸੁਣਾਈ ਹੈ ਤੁਲਸੀ ਰਾਮਾਇਣ ਦੀ, ਜਿਸ ਦੇ ਵਿੱਚ ਕਿ ਜ਼ਿਕਰ ਆਉਂਦਾ ਹੈ ਜਦੋਂ ਪ੍ਰਭੂ ਸ਼੍ਰੀ ਰਾਮ ਚੰਦਰ ਬਨਵਾਸ ਨੂੰ ਜਾਂਦੇ ਹਨ, ਅਜਿਹੀ ਹਾਲਤ ਹੋਈ ਸਾਰੇ ਲੋਕਾਂ ਦੀ। ਉਸ ਵਕਤ ਕਹਿੰਦੇ ਨੇ ਕਿ ਉਸ ਨਗਰੀ ਦੇ ਵਿੱਚ ਪੱਤਾ ਪੱਤਾ ਰੋ ਰਿਹਾ ਸੀ ਕਿ ਜਿਸ ਪਿਆਰੇ ਦੇ ਨਾਲ ਸਾਡਾ ਪਿਆਰ ਸੀ, ਜੋ ਪ੍ਰਭੂ ਸ਼੍ਰੀ ਰਾਮ ਚੰਦਰ ਜਿਨ੍ਹਾਂ ਦੇ ਆਧਾਰ ਦੇ ਉੱਪਰ ਅਸੀਂ ਸਾਂ, ਪਰ ਅੱਜ ਉਹ ਸਾਨੂੰ ਤਿਆਗ ਕੇ ਜਾ ਰਹੇ ਨੇ। ਇੱਥੇ ਵੀ ਉਹੀ ਹਾਲਤ ਬਣੀ। ਕਵੀ ਜੀ ਕਹਿ ਰਹੇ ਹਨ ਜਿਸ ਤਰ੍ਹਾਂ ਪ੍ਰਭੂ ਸ਼੍ਰੀ ਰਾਮ ਚੰਦਰ ਆਪਣੀ ਅਯੁੱਧਿਆ ਨੂੰ ਖਾਲੀ ਕਰਕੇ ਤੁਰ ਗਏ ਸਨ, ਇਸੇ ਤਰ੍ਹਾਂ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਜਾ ਰਹੇ ਹਨ।
ਲੋਕ ਅਯੁੱਧਿਆ ਕੇ ਜਿਸ ਭਾਤੇ,
ਜਿਵੇਂ ਅਯੁੱਧਿਆ ਨਗਰੀ ਦੇ ਲੋਕ ਦੁਖੀ ਸਨ।
ਕਿਸ ਕਿਸ ਕੀ ਬਿਰਥਾ ਅਭਿਲਖੀ ਹੈ,
ਕਵੀ ਜੀ ਇੱਥੇ ਕਹਿੰਦੇ ਹਨ ਕਿ ਇਸ ਕਵੀ ਸੰਤੋਖ ਸਿੰਘ ਦੀ ਕਲਮ ਦੇ ਵਿੱਚ ਉਹ ਸਮਰੱਥਾ ਨਹੀਂ ਕਿ ਹਰ ਇੱਕ ਜੀਵ ਦੇ ਹਿਰਦੇ ਦੀ ਭਾਵਨਾ ਦਾ ਮੈਂ ਪ੍ਰਗਟਾਵਾ ਕਰ ਸਕਾਂ। ਹਰ ਇੱਕ ਦੇ ਹਿਰਦੇ ਦੀ ਜੋ ਦਰਦ ਸੀ, ਜੋ ਵੇਦਨਾ ਸੀ, ਇਤਨੀ ਗਹਿਰਾਈ ਵਾਲੀ ਸੀ ਕਿ ਕਵੀ ਦੀ ਕਲਮ ਬਿਆਨ ਨਹੀਂ ਕਰ ਸਕਦੀ। ਭਾਵ ਇਹ ਸਭ ਕੁਝ ਬਿਆਨ ਕਰਨ ਤੋਂ ਕਵੀ ਜੀ ਆਪਣੇ ਆਪ ਨੂੰ ਅਸਮਰੱਥ ਸਮਝ ਰਹੇ ਹਨ।
ਮਹਾ ਪ੍ਰੇਮ ਤੇ ਦੁੱਖ ਬਹੁ ਲਖੀਐ,
ਉਹਨਾਂ ਦੀ ਹਾਲਤ ਅਜਿਹੀ ਸੀ ਜੋ ਕਿ ਮਹਾ ਪ੍ਰੇਮ ਦੇ ਵਿੱਚ ਪਏ ਹਨ। ਮਹਾ ਪ੍ਰੇਮ ਇਸ ਕਰਕੇ ਕਿ ਉਸ ਪ੍ਰਭੂ ਦੇ ਨਾਲ ਜੋ ਪਿਆਰ ਹੈ ਉਸ ਦੀ ਸਿਫਤ ਬਹੁਤੀ ਵੱਡੀ ਹੈ, ਤੇ ਜੋ ਦੁਨੀਆਂ ਨਾਲ ਪਿਆਰ ਹੈ ਉਹ ਪਿਆਰ ਨਹੀਂ ਹੋਏਗਾ, ਉਹ ਮੋਹ ਹੋਏਗਾ। ਅਸਲ ਵਿੱਚ ਅਜਿਹੀ ਹਾਲਤ ਤੁਸੀਂ ਕਹਿ ਸਕਦੇ ਹੋ ਜਿਵੇਂ ਇੱਕ ਬਹਿਰੂਪੀਆ ਉਹ ਆਪਣਾ ਸਰੂਪ ਬਣਾ ਲਵੇ, ਕਿਤੇ ਉਹ ਰਾਜਾ ਬਣ ਜਾਵੇ, ਕੀ ਉਹ ਰਾਜਾ ਹੋਏਗਾ? ਨਹੀਂ, ਉਹ ਬਹਿਰੂਪੀਆ ਹੀ ਹੋਵੇਗਾ। ਉਹ ਬਹਿਰੂਪੀਆ ਚਾਹੇ ਰਾਜੇ ਦਾ ਭੇਸ ਬਣਾ ਲਵੇ, ਉਹਨੂੰ ਧਨਾੜ ਨਹੀਂ ਕਵਾਂਗੇ, ਉਹਨੂੰ ਰਾਜਾ ਨਹੀਂ ਕਹਾਂਗੇ। ਉਹ ਬਹਿਰੂਪੀਆ ਚਾਹੇ ਕਿਸੇ ਕੋਤਵਾਲ ਦਾ ਰੂਪ ਬਣਾ ਲਵੇ, ਉਹਦਾ ਹੁਕਮ ਨਹੀਂ ਕੋਈ ਮੰਨਦਾ। ਇਸੇ ਹੀ ਤਰ੍ਹਾਂ ਜੋ ਦੁਨੀਆਂ ਦਾ ਮੋਹ ਹੈ ਉਸ ਨੇ ਭੇਸ ਤੇ ਬਣਾਇਆ ਹੈ ਪ੍ਰੇਮ ਦਾ, ਜੀ ਮੈਂ ਇਸ ਦੇ ਨਾਲ ਪ੍ਰੇਮ ਕਰਦਾ ਹਾਂ ਜਾਂ ਮੈਨੂੰ ਫਲਾਣੇ ਨਾਲ ਪ੍ਰੇਮ ਹੈ, ਉਹ ਇੱਕ ਭੇਖ ਹੈ, ਇੱਕ ਬਨੌਟੀ ਰੂਪ ਹੈ, ਪਰ ਅਸਲ ਵਿੱਚ ਉਹ ਹੈ ਮੋਹ। ਔਰ ਮੋਹ ਕਦੀ ਵੀ ਗੁਰੂ ਸਵਾਰਿਓ ਉਸ ਪਰਮੇਸ਼ਵਰ ਨੂੰ ਮਿਲਾਉਣ ਦਾ ਕਾਰਨ ਨਹੀਂ ਬਣਦਾ। ਮੋਹ ਜੋ ਹੈ ਇਨਸਾਨ ਨੂੰ ਪ੍ਰਭੂ ਤੋਂ ਦੂਰ ਤੇ ਕਰ ਸਕਦਾ, ਪ੍ਰਭੂ ਦੇ ਨੇੜੇ ਨਹੀਂ ਕਰ ਸਕਦਾ। ਇੱਥੇ ਗੱਲ ਹੋਈ ਸੀ ਮਹਾ ਪ੍ਰੇਮ ਦੀ। ਮਹਾ ਪ੍ਰੇਮ ਹੈ ਜੋ ਸਤਿਗੁਰੂ ਨਾਲ ਹੋਵੇ, ਔਰ ਜਿਨ੍ਹਾਂ ਜੀਵਾਂ ਨੇ ਉਸ ਸਤਿਗੁਰੂ ਨਾਲ ਪਿਆਰ ਕੀਤਾ, ਚਾਹੇ ਮਿੱਤਰ ਹੀ ਸਮਝਿਆ, ਚਾਹੇ ਉਸ ਨੂੰ ਆਪਣਾ ਸੰਬੰਧੀ ਸਮਝਿਆ, ਭਾਵ ਕਿਸੇ ਵੀ ਢੰਗ ਦੇ ਨਾਲ ਗੁਰੂ ਨਾਲ ਪਿਆਰ ਹੋ ਜਾਵੇ, ਉਹ ਸਦਾ ਹੀ ਸੁਖਦ ਹੈ। ਇਸ ਕਰਕੇ ਕਵੀ ਜੀ ਕਹਿ ਰਹੇ ਹਨ ਕਿ ਜਿਨ੍ਹਾਂ ਲੋਕਾਂ ਨੇ ਵੀ ਉਸ ਸਤਿਗੁਰੂ ਦੇ ਨਾਲ ਪਿਆਰ ਕੀਤਾ,
ਸੰਗਤ ਬੜੀ ਕਹਾਵੇ ਜਹਾਂ,
ਉਸ ਤੋਂ ਬਾਅਦ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਕ ਪਾਸੇ ਜਿੱਥੇ ਕਿ ਬਹੁਤ ਸਾਰੀ ਸਾਧ ਸੰਗਤ ਹੈ,
ਚੜ ਕਰ ਗਮਨੇ ਸਤਿਗੁਰ ਤਹਾਂ,
ਗੋਬਿੰਦ ਪਾਤਸ਼ਾਹ ਜੀ ਉਹ ਘੋੜੇ ਉੱਪਰ ਅਸਵਾਰ ਹੋ ਕੇ ਉਸ ਪਾਸੇ ਸੰਗਤ ਕੋਲ ਜਾਂਦੇ ਹਨ।
ਸੰਗ ਹਜ਼ਾਰੋਂ ਹੈ ਨਰ ਨਾਰੀ,
ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਾਲ ਮਨੁੱਖ ਹਨ,
ਪ੍ਰਭ ਤੇ ਪ੍ਰਾਪਤ ਸੰਕਟ ਭਾਰੀ,
और सारिया दी हालत ए है कि वेखण नू लगता है कि तुरे फिरदे ने, पर असल विच हालत ओ बन गई कि कल्ले शरीर तुरे फिरदे ने, रूह कढ के ते आप ए सतगुरु नाल लै चले हन।
चढ़ी नानकी सयंदन माही।
कवि जी दसदे हन के श्री माता नानकी जी उस वक्त सियंदन तो पाव रथ दे उपर असवार हुंदे हन।
गुजरे डेरे चढ़ चलता ही।
उस वक्त श्री माता गुजरी जी भी डोरे तो पाव के एक पालकी है उस विच विराजमान हो जांदे हन।
बीच पालकी आप सुहाए।
और एक पालकी दे विच मेरे गोबिंद पातशाह जी भी सुशोभित हो जांदे हन।
तेत चले दर्शन समुदाय।
इस तरह सतगुरु गोबिंद सिंह पातशाह जी सारी साध संगत नू दर्शन दीदार दे रहे हन।
केतक असवारी पर आवत।
खुशकु लोक जिन्हां दे अंदर प्यार है अपने सतगुरु महबूब वास्ते आपो अपनी असवारियां दे उपर आ रहे हन।
दर्शन एक रात सुख पावत।
और उस सतगुरु दा दर्शन कर रहे हन। दर्शन करदे होए फिर सतगुरु जी दे कोल कवि जी कहंदे हन रात गुजार दे ने और बड़ा ही सुख पा रहे हन।
गमन है संग जो पग पग माहे।
उना लोकां दी हालत दसी के जेड़े इंसान सतगुरु जी दे नाल चलदे हन, भाव एक एक कदम भी जिन्हां ने उस वक्त गोबिंद पातशाह जी दे नाल चलना कीता।
अनक तीर्थन के फल पाहे।
पर उना वास्ते दस्या गया के कई तीर्थां दे फल प्राप्त हुंदे ने, जिवें के भाई गुरदास जी बड़ा वधिया कहंदे ने, सुरसरी सुरसती जमुना गोदावरी, गया प्राग से कुरकेत मानसर है, काशी काती द्वारावती माया मथुरा अयोध्या, गोमती अवंत का केदार हिमतर है, नर्मदा बिद बन देव स्थल कबलास, नील मंद्राचल सुमेर गिरवर है, तीर्थ अर्थ सत धर्म दया संतोख, जी श्री गुरचरण रज तुलना सगर है। भाई गुरदास जी दसदे ने सारे तीर्थां दा रटन कर लेना एक पासे, उना दी गिनती करके कहंदे ने बड़ा ही उत्थे जाना वड्डा पुन है, पर एक पासे मेरे सतगुरु दे चरना दी धूड़ होवे ते इस चरना दी धूड़ दे बराबर किसे तीर्थ दा महत्व नहीं, भाव गुरु पातशाह दे चरण बहुते ही कीमती ने। सो कवि संतोख सिंह जी दस रहे हन के जदों सतगुरु गोबिंद सिंह पातशाह जी श्री पटना साहिब जी नू त्याग के पंजाब वाल नू चल रहे सी, जितने भी सिखा ने एक एक कदम भी उस वक्त नाल तुरे आए ते उस दा फल कवि जी कहंदे हन कई करोड़ां तीर्थां दे बराबर है।
दुर्लभ दर्शन कर है नीके।
दुर्लभ भाव दुर्लभ, लभ तो भाव जेड़े लभ जान, सुलभ तो भाव जेड़े सोखे लब जान, और दुर्लभ तो भाव जेड़े लभदे ही नहीं, बड़ा ही औखा है। साध संगत जी सतगुरु दे दर्शन बड़े ही मुश्किल ने, बड़े ही वड्डे भागां नाल हुंदे ने, और कवि जी कह रहे हन जिन्हां लोकां ने अजेहे दर्शन जो नहीं लभदे ओ वाले दर्शन कीते,
जो गुरपुर है मनोरथ ही के।
ते किसे ने पुछिया उस गुरु दे दर्शन करन दा लाभ की है, ते उस वक्त कवि संतोख सिंह जी दसदे हन के गुरु के सिखो उस सतगुरु दा दर्शन करन दा भाव है के जो भी इंसान दे अंदर भावना है भाव है सारे ही गुरु दा दर्शन करन दे नाल पूरा हो जांदा है।
परयो बिहीर गुरु के पाछा।
ओ समा जदों के गोबिंद पातशाह जीओ जा रहे ने, सारी संगत सतगुरु पातशाह जी दे पिछे तुरदी जा रही है।
केत के आए कामना पाछा।
बहुत सारे अजेहे गुरु के प्यारे हन जदों ਜਦੋਂ ਆ ਕੇ ਗੋਬਿੰਦ ਪਾਤਸ਼ਾਹ ਦਾ ਦਰਸ਼ਨ ਕਰਦੇ ਹਨ, ਕਵੀ ਜੀ ਕਹਿ ਰਹੇ ਨੇ ਜੋ ਵੀ ਉਹਨਾਂ ਦੇ ਹਿਰਦੇ ਦੀ ਭਾਵਨਾ ਹੈ ਉਹ ਸਤਿਗੁਰੂ ਜੀ ਪੂਰਾ ਕਰ ਰਹੇ ਹਨ।
ਮ੍ਰਿਦ ਬਾਕਨ ਸੋ ਦੇ ਦੇ ਧੀਰ,
ਅਖੀਰ ਮ੍ਰਿਦ ਬਾਕਨ ਸਿਓ, ਮ੍ਰਿਦੂ ਦਾ ਭਾਵ ਮਿੱਠੇ ਮਿੱਠੇ ਬੋਲਾਂ ਦੇ ਨਾਲ, ਮਿੱਠੇ ਅਲਫਾਜ਼ ਦੇ ਨਾਲ, ਮਿੱਠੇ ਮਿੱਠਤ ਭਰੇ ਉਸ ਬਚਨਾਂ ਦੇ ਨਾਲ ਗੋਬਿੰਦ ਪਾਤਸ਼ਾਹ ਸਾਰਿਆਂ ਨੂੰ ਧੀਰਜ ਦਿੰਦੇ ਹਨ।
ਮਾਰਗ ਚੱਲੇ ਗੁਰੂ ਨਰ ਪੀਰ,
ਇਸ ਤਰ੍ਹਾਂ ਮਾਰਗ ਚੱਲੇ, ਸਾਰੇ ਰਸਤੇ ਦੇ ਉੱਪਰ ਗੋਬਿੰਦ ਪਾਤਸ਼ਾਹ ਜਾ ਰਹੇ ਹਨ ਔਰ ਉਹਨਾਂ ਦੇ ਨਾਲ ਉਹਨਾਂ ਦੇ ਪ੍ਰੇਮੀਆਂ ਦੀ ਭੀੜ ਹੈ ਬਹੁਤ ਸਾਰੀ।
ਸੰਗਤ ਬੜੀ ਆਏ ਕੀਏ ਡੇਰਾ,
ਬਹੁਤ ਜ਼ਿਆਦਾ ਜਦੋਂ ਸੰਗਤ ਸਤਿਗੁਰੂ ਜੀ ਦੇ ਕੋਲੇ ਆਈ ਫਿਰ ਇੱਕ ਜਗ੍ਹਾ ਦੇ ਉੱਪਰ ਡੇਰਾ ਕੀਤਾ ਗਿਆ।
ਉੱਤਰ ਪਰੇ ਸਗਰੇ ਤਿਸ ਬੇਰਾ,
ਉਸ ਵਕਤ ਸਾਰੇ ਇਨਸਾਨ ਇਸ ਜਗ੍ਹਾ ਦੇ ਉੱਪਰ ਖਲੋ ਜਾਂਦੇ ਹਨ, ਡੇਰਾ ਕਰਦੇ ਹਨ। ਸੋ ਸਾਧ ਸੰਗਤ ਜੀ ਸਮਾਂ ਵੀ ਹੋ ਚੁੱਕਿਆ ਹੈ। ਕਿਸ ਤਰ੍ਹਾਂ ਦੀ ਹਾਲਤ ਹੈ ਇਹਨਾਂ ਮਨੁੱਖਾਂ ਦੀ ਜਦੋਂ ਇਹਨਾਂ ਦਾ ਸਤਿਗੁਰੂ ਗੋਬਿੰਦ ਪਾਤਸ਼ਾਹ ਇਹਨਾਂ ਨੂੰ ਤਿਆਗ ਕੇ, ਸ਼੍ਰੀ ਪਟਨਾ ਸਾਹਿਬ ਨੂੰ ਤਿਆਗ ਕੇ ਪੰਜਾਬ ਨੂੰ ਜਾ ਰਹੇ ਹਨ, ਇਹਨਾਂ ਦੇ ਹਿਰਦੇ ਦੀ ਵੇਦਨਾ ਕੈਸੀ ਹੈ, ਸਤਿਗੁਰੂ ਜੀ ਕੀ ਕਿਰਪਾ ਇਹਨਾਂ ਦੇ ਉੱਪਰ ਕਰਨਗੇ, ਉਹ ਆਪ ਜੀ ਦੇ ਚਰਨਾਂ ਵਿੱਚ ਫਿਰ ਅਰਜ਼ ਕਰਾਂਗੇ। ਹੋਈਆਂ ਭੁੱਲਾਂ ਦੀ ਮਾਫੀ ਦੇਣਾ, ਸਤਿਗੁਰੂ ਜੀ ਨੂੰ ਧੰਨ ਕਹੀਏ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।